इतिहदती गुरु नानक देवा ओंकार गुर अंगद भेवा सतनाम गुर अमर प्यारे पुरख श्री अर्जुन सुखदानी निरपौ हर गोविंद गुण खानी वैर गुरु है श्री हर राय अकाल मूरत हर कृष्ण त्याय अजूनी तेग बहादुर राय सह पानू गुर दशमेश सहाय गुर प्रसाद ग्रंथ गुर ज्ञान वाहि गुरु बंदन भगवान तुमरी महिमा अप्रिय पारा जा का लहो न किन हूं पारा देव देव राजन के राजा दीन दयाल हरी मनवाज कहां बुद्ध प्रभु तुझ हमारी वरण सकै महिमा जो तिहारी हम नाम सबत कर सिरत तुम्हारी आप ले हो तुम कथा सुधारी सो कहो टल गुरु से दिए कह निस सहज सुहाय दर्शन पर से गुरु कै जन्म मरण दुख जाय दर्शन पर से गुरु कै जन्म मरण दुख जाय
सतनाम श्री वाहे गुरु साहिब जीओ रे मन मूस बिला मह गर्बत करतब करत महाभुगना संपद दोर चोर संग चूलर माया मगन परमत कुगना रे मन मूस मिला मह गर्बत करतब करत महाभुगना
वाहिगुरु जी का खालसा वाहिगुरु जी की फतेह परम सत्कार योग गुरु साहिब जी ने पावन हजूरी विच सुनो गुरु सिख प्यारे जो भी आप नेड़े दूर तो चल के पाव सुहावे जौ तो तिल जुलदे अपने इन्हां चरणा नूं सफलियां कीता है चरण का पर सुख्या चरण गुर अमर पवल रहे इन्हां चरणा द्वारा बेअंत पुन्ना दी उत्पत्ति जदों गुरु साहिब दे वल चरण चलदे हन चरण चलो मार्ग गोबिंद इन्हां कदमां दी कोई महत्ता है इन्हां कदमां दे नाल पाप मिटदे हन मिटै पाप जपी हर बिंद दसो पातशाहियों की आत्मिक जोत गुरु नानक दे 11वें स्वरूप ज्ञान स्वरूप सतगुरु शब्द अवतार तुरकी वाणी आई तिन सगली चिंत मिटाई साहिब श्री गुरु ग्रंथ साहिब जी महाराज जे सतगुरां दे पावन पवित्र चरण आप जी परस रहे लड़ीवार सतगुरां दी पावन अमृत बचना दी कथा चल रही है 1387 अंग ते साहिब श्री गुरु अर्जन देव जी महाराज दे अमृत वचन श्री अमृतसर साहब दी पावन धरती रामसर वाली जगह जिथे सतगुरां ने गोइंदवाल साहिब तों 1660 विक्रमी समत विच ਇਸ ਮਹਾਨ ਕਾਰਜ ਦੀ ਆਰੰਭਤਾ ਕੀਤੀ ਸੀ। ਚੌਂ ਗੁਰੂਆਂ ਦੀ ਬਾਣੀ ਜੋ ਬਾਬਾ ਮੋਹਨ ਜੀ ਦੇ ਕੋਲੋਂ ਪੋਥੀਆਂ ਰੂਪ ਵਿੱਚ ਲੈ ਕੇ ਆਉਂਦੀ ਸੀ, ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਸਾਰ ਨੂੰ ਤਾਰਨ ਵਾਸਤੇ, ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੈ ਸੁਮੇਰ ਸਮਾਨ। ਇਹ ਕਾਰਜ ਸਤਿਗੁਰੂ ਰਾਮਸਰ ਵਾਲੀ ਜਗ੍ਹਾ ਕਰਵਾ ਰਹੇ ਸਨ, ਉੱਥੇ ਭੱਟਾਂ ਦਾ ਮੇਲ ਹੋਇਆ। ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਿੱਥੇ ਕਾਂਸ਼ੀ ਦੇ ਪੜ੍ਹੇ ਹੋਏ ਬੜੇ ਬੜੇ ਵਿਦਵਾਨ ਹਰੀ ਲਾਲ ਕ੍ਰਿਸ਼ਨ ਲਾਲ ਵਰਗੇ ਜਿਨ੍ਹਾਂ ਦੀ ਦਿੱਗ ਵਿਜੇ ਕੀਤੀ ਹੋਈ ਸੀ, ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਿਸ ਭਾਸ਼ਾ ਦੇ ਉਹ ਵਿਦਵਾਨ ਸਨ, ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਵਚਨ ਸਹਿਸ ਕਿਰਤੀ ਸਲੋਕਾਂ ਦੇ ਅੰਦਰ ਪਾਵਨ ਬਚਨ ਉਚਾਰਨ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ, ਸ਼ਾਂਤੀ ਬਖਸ਼ ਕੀਤੀ। ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਜਿੱਥੇ ਬੇਅੰਤ ਬਾਣੀਆਂ ਲਿਖਵਾਈਆਂ ਹਨ, ਤੇ ਜਿਸ ਵੇਲੇ ਭੱਟ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਬ੍ਰਹਮਾ ਵਰਗੇ ਮਨੁੱਖੀ ਜਾਮੇ ਵਿੱਚ ਭਟਕਦੇ ਫਿਰਦੇ ਸਨ, ਸ਼ਾਂਤੀ ਵਾਸਤੇ ਬੇਨਤੀਆਂ ਕੀਤੀਆਂ। ਜਬ ਲਾਓ ਨਹੀਂ ਭਾਵ ਲਲਾਰ, ਉਦੇ ਤਬਲੋ ਪ੍ਰਮਤੇ ਫਿਰਤੇ ਬਹੁਤ ਆਇਓ, ਕਲਕੋਰ ਸਮੁੰਦਰ ਮੈਂ ਬੂਢਤ ਥੇ ਕਹੂੰ ਮਿਟੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਦਿਨ ਅਰਜਨ ਦੇਵ ਕੇ ਸੰਕਟ ਜੋਨ ਗਰਭ ਨਹਿ ਆਇਓ। ਉਹਨਾਂ ਭੱਟਾਂ ਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰਾਂ ਨੇ ਪਾਵਨ ਬਚਨ ਉਚਾਰਨ ਕੀਤੇ। ਦੇਹ ਅਧਿਆਸ ਜਿਹੜਾ ਮਨੁੱਖ ਨੂੰ ਹਮੇਸ਼ਾ ਹੀ ਹੋਇਆ ਰਹਿੰਦਾ, ਦੇਹ ਅਧਿਆਸ ਨੂੰ ਤੋੜਨ ਵਾਸਤੇ, ਦੇਹ ਨੂੰ ਮਿਥਿਆ ਸਾਬਤ ਕਰਨ ਵਾਸਤੇ ਸਤਿਗੁਰਾਂ ਨੇ ਬੜੇ ਪ੍ਰਮਾਣ ਦਿੱਤੇ ਹੈ। ਗਰੀਬ ਨਿਵਾਜ ਸਤਿਗੁਰੂ ਪਹਿਲੀ ਤੁਕ ਦੇ ਅੰਦਰ ਹੀ ਜੋ ਪਾਵਨ ਬਚਨ ਹੈ ਇੱਥੇ ਦ੍ਰਿਸ਼ਟਾਂਤ ਦੇ ਰਹੇ ਨੇ ਸਤਿਗੁਰੂ। ਇਹ ਸ਼ਬਦ ਦੇ ਵਿੱਚ ਮੁੱਖ ਰੂਪ ਜਿਹੜਾ ਦ੍ਰਿਸ਼ਟਾਂਤ ਰੱਖਿਆ ਹੈ ਉਹ ਸਾਧ ਸਿੰਘ ਜੀ ਚੂਹੇ ਦਾ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਜੀਵ ਪ੍ਰਤੀ ਗਿਆਨ ਬਖਸ਼ਿਸ਼ ਕਰਦੇ ਹਨ ਕਿ ਤੂੰ ਕੈਸਾ ਹੈ, ਚੂਹੇ ਵਰਗਾ ਹੈ, ਹੰਕਾਰ ਕਿੱਡਾ ਵੱਡਾ ਕਰ ਰਿਹਾ ਹੈ, ਤੇਰੇ ਭਲੇ ਕੁਛ ਵੀ ਨਹੀਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਉਚਾਰਨ ਕਰਦੇ ਹਨ, ਮਨ ਬਿਰਤੀਆਂ ਇਕਾਗਰ ਕਰਕੇ ਸੁਣਨਾ ਕਰੋ ਜੀ।
ਹੇ ਮਨ ਮੂਸ ਬਿਲਾ ਮਹਿ ਗਰਬਤ, ਕਰਤਵ ਕਰਤ ਮਹਾਬੁਗਨਾ।
ਰੇ ਦਾ ਅਰਥ ਹੁੰਦਾ ਹੇ, ਜਿਵੇਂ ਕਹੀਏ ਹੇ ਭਾਈ, ਰੇ ਹੇ ਦੇ ਵਿੱਚ ਵਰਤ ਹੁੰਦੀ ਹੈ। ਹੇ ਭਾਈ, ਰੇ ਮਨ, ਤੇ ਸੰਸਾਰ ਦੇ ਵਿੱਚ ਤਿੰਨ ਤਰ੍ਹਾਂ ਦੇ ਵਕਤੇ ਬਣੇ ਹੈ, ਉੱਤਮ, ਮੱਧਮ ਤੇ ਕਨਿਸ਼ਟ। ਉੱਤਮ ਵਕਤੇ ਦੀ ਜਿਹੜੀ ਨਿਸ਼ਾਨੀ ਹੈ ਉਹ ਸਤਿਗੁਰੂ ਮਹਾਰਾਜ ਦੇ ਵਿੱਚ ਹੁੰਦੀ ਹੈ। ਇਹ ਸੰਸਾਰ ਦੇ ਅੰਦਰ ਮੱਧਮ ਵਕਤੇ ਵੀ ਹੋਏ ਤੇ ਕਨਿਸ਼ਟ ਵਕਤੇ ਵੀ ਹੋਏ। ਕਨਿਸ਼ਟ ਵਕਤਾ ਉਹ ਹੁੰਦਾ ਹੈ ਜਿਹੜਾ ਉਪਦੇਸ਼ ਤਾਂ ਦਵੇ ਪਰ ਘੂਰ ਘੂਰ ਕੇ, ਤਾੜਨਾ ਕਰਕੇ, ਖਿੱਚ ਖਿੱਚ ਕੇ ਬਵੇ। ਤਾੜਨਾ ਕਰਕੇ ਜਿਹੜਾ ਉਪਦੇਸ਼ ਦੇਣਾ ਹੈ ਕਨਿਸ਼ਟ ਵਕਤੇ ਦੀ ਨਿਸ਼ਾਨੀ, ਔਰ ਜਿਹੜਾ ਦੂਸਰੇ ਨੂੰ ਗਿਆਨ ਦੇਣ ਵਾਸਤੇ ਉਹਦਾ ਨਾਮ ਲੈ ਕੇ, ਜੈਸਾ ਕਿ ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮ ਚੰਦਰ ਜੀ ਨੂੰ ਉਪਦੇਸ਼ ਦੇ ਰਹੇ ਵਸ਼ਿਸ਼ਠ ਮੁਨੀ। ਵਸ਼ਿਸ਼ਠ ਪੁਰਾਣ ਪੈਦਾ ਹੋਇਆ ਤੇ ਨਾਮ ਲੈ ਕੇ ਹੇ ਰਾਮ, ਸੰਸਾਰ ਮਿਥਿਆ ਹੈ, ਉੱਥੇ ਰਾਮ ਜੀ ਦਾ ਨਾਂ ਲੈ ਕੇ ਉਪਦੇਸ਼ ਦੇ ਰਹੇ। ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਦੇ ਰਹੇ ਨੇ, ਹੇ ਪਾਰਥ, ਹੇ ਅਰਜਨ, ਇਹ ਕਹਿ ਕੇ ਉਹਨੂੰ ਉਪਦੇਸ਼ ਦੇ ਰਹੇ। ਇਹ ਮੱਧਮ ਭਗਤ, ਉੱਤਮ ਭਗਤ ਹਨ ਸਤਿਗੁਰੂ ਮਹਾਰਾਜ। ਉੱਤਮ ਭਗਤਾ ਉਸ ਨੂੰ ਕਹਿੰਦੇ ਨੇ ਜਿਹੜਾ ਉਪਦੇਸ਼ ਤਾਂ ਦੂਸਰਿਆਂ ਨੂੰ ਦੇਵੇ ਪਰ ਆਪਣੇ ਮਨ ਨੂੰ ਮੁਖਾਤਬ ਕਰਦੇ, ਆਪਣੇ ਮਨ ਪ੍ਰਤੀ ਇੰਨੀ ਕੁ ਵੀ ਹੰਗਤਾ ਨਾ ਹੋਵੇ ਵੀ ਮੈਂ ਉਪਦੇਸ਼ ਕਿਸੇ ਹੋਰ ਨੂੰ ਦੇ ਰਿਹਾ। ਇਹ ਕੇਵਲ ਗੁਰੂ ਸਾਹਿਬ ਦੇ ਅੰਦਰ ਹੀ ਐਸੀ ਖੂਬੀ ਹੈ, ਰੰਚਕ ਮਾਤਰ ਵੀ, ਲੇਸ ਮਾਤਰ ਵੀ ਹਉਮੈ ਨੂੰ ਨੇੜੇ ਨਹੀਂ ਟੁੱਕਣ ਦਿੱਤਾ। ਆਪਣੇ ਮਨ ਪ੍ਰਤੀ ਉਪਦੇਸ਼ ਦੇ ਕਰਕੇ ਸਤਿਗੁਰੂ ਮਾਰੇ ਮਨ ਮੂਸ ਬਿਲਾ ਮਹਿ ਗਰਭਤ ਕਰਤਵ ਕਰਤ ਮਹਾ ਮੁਗਨ। ਸ਼ਬਦ, ਕਿਉਂਕਿ ਸ਼ਬਦਾਲੀ ਦੀ ਔਖੀ ਹੈ ਪੱਟਾਂ ਦੇ ਸਵਈਆਂ ਦੀ, ਜਿੱਥੇ ਵਿਸ਼ਰਾਮ ਔਖੇ ਨੇ ਉੱਥੇ ਸ਼ਬਦਾਵਲੀ ਵੀ ਕਠਿਨ ਹੈ, ਤੇ ਜਿੱਥੇ ਸ਼ਬਦਾਵਲੀ ਕਠਿਨ ਹੁੰਦੀ ਹੈ ਉੱਥੇ ਅਰਥ ਭਾਵ ਦੇ ਵਿੱਚ ਵੀ ਗੂੜਤਾ ਹੁੰਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਰੇ ਮਨ ਮੂਸ, ਮੂਸ ਕਹਿੰਦੇ ਨੇ ਮੂਸਾ ਚੂਹੇ ਨੂੰ ਕਹਿੰਦੇ ਆ, ਆਮ ਕਹਾਵਤ ਬਣੀ ਆ, ਮੂਸਾ ਡਰਿਆ ਮੌਤ ਤੇ ਅੱਗੇ ਮੌਤ ਖੜੀ, ਮੂਸਾ ਨਾਮ ਚੂਹੇ ਦਾ ਹੈ। ਰੇ ਮਨ, ਹੇ ਮਨ ਤੂੰ ਕੈਸਾ, ਤੂੰ ਚੂਹੇ ਵਰਗਾ ਹੈ। ਤੇ ਚੂਹੇ ਵਰਗਾ ਇਸ ਲਈ ਕਿਹਾ ਤੇ ਚੂਹੇ ਦੇ ਵਿੱਚ ਜਿਹੜੇ ਔਗਣ ਹਨ ਉਹ ਮਨ ਵਿੱਚ ਵੇਖੇ ਜਾ ਰਹੇ ਹੈ। ਚੂਹੇ ਦਾ ਸੁਭਾਅ ਹੁੰਦਾ ਹਰ ਵਕਤ ਕੁਰਚ ਕੁਰਚ ਕਰੀ ਜਾਂਦਾ। ਕੁਝ ਚੀਜ਼ਾਂ ਐਸੀਆਂ ਹਨ ਜਿਹੜੀਆਂ ਉਹਦੇ ਮਤਲਬ ਦੀਆਂ ਵੀ ਨਹੀਂ ਪਰ ਜਵਾਨ ਉੱਥੇ ਵੀ ਚੱਲੀ ਜਾ ਰਹੀ ਹੈ, ਕੁਰਚ ਕੁਰਚ ਉੱਥੇ ਵੀ ਹੋਈ ਜਾ ਰਹੀ ਹੈ। ਜੈਸਾ ਕਿ ਇੱਕ ਜਗ੍ਹਾ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਹੈ ਕਿ ਚੂਹਾ ਇੱਕ ਰਾਤ ਦੇ ਵਿੱਚ ਮਣਾ ਮੂੰਹੀ ਕਾਗਜ਼ ਟੁੱਕ ਕੇ ਰੱਖ ਦਿੰਦਾ, ਤੇ ਜੇ ਉਸ ਨੂੰ ਪੁੱਛੇ ਕਿ ਭਾਈ ਤੂੰ ਸਾਰੀ ਰਾਤ ਕਾਗਜ਼ ਟੁੱਕਦਾ ਰਿਹਾ, ਤੇਰਾ ਕੋਈ ਪੇਟ ਭਰਿਆ, ਕੋਈ ਸਹਾਰਾ ਮਿਲਿਆ ਤੈਨੂੰ, ਕੋਈ ਲਾਭ ਹੋਇਆ? ਲਾਭ ਕੋਈ ਨਹੀਂ ਹੋਇਆ, ਕਿਉਂਕਿ ਅੰਦਰ ਤਾਂ ਕੋਈ ਵਸਤੂ ਗਈ ਹੀ ਨਹੀਂ, ਕੁਰਚ ਕੁਰਚ ਸਾਰੀ ਰਾਤ ਹੋਈ ਗਈ ਹੈ। ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਉਹ ਕਾਗਜ਼ ਵੀ ਗਾਲ ਕੇ ਰੱਖ ਦਿੱਤੇ, ਕਿਸੇ ਹੋਰ ਕੰਮ ਦੇ ਆਉਣ ਜੋਗੇ ਵੀ ਨਹੀਂ ਛੱਡੇ, ਨਾ ਆਪਣਾ ਕੁਝ ਬਣਿਆ ਤੇ ਨਾ ਹੀ ਕੁਝ ਕਿਸੇ ਦਾ ਵੰਡ ਦਿੱਤਾ। ਇਹ ਔਗਣ ਹੈ ਚੂਹੇ ਦਾ। ਜੈਸੇ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਈ, ਮੂਰਖ ਨੇ ਕੰਮ ਦੇ ਥਾਂ ਤੇ ਸਮਾਂ, ਕਾਰਜ ਦੇ ਥਾਂ ਤੇ ਅਕਾਰਜ ਕਰ ਦਿੱਤਾ। ਸੋ ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਚੂਹੇ ਦੀ ਨਿਆਈ ਹੈ, ਹਰ ਵਕਤ ਸੰਕਲਪਾਂ ਦੀ ਕੁਰਚਾ ਕੁਰਚੀ ਕਰ ਰਿਹਾ ਹੈ ਤੇ ਹਰ ਵਕਤ ਸੰਕਲਪ ਵਿਕਲਪ ਚੱਲਦੇ ਰਹਿੰਦੇ ਹੈ, ਤੇ ਸੰਕਲਪ ਵੀ ਉਹ ਕਰਦਾ ਜਿਹਦੇ ਨਾਲ ਇਹਨੂੰ ਕੋਈ ਸਹਾਰਾ ਨਹੀਂ ਹੈ, ਜਿਨ੍ਹਾਂ ਸੰਕਲਪਾਂ ਦੇ ਨਾਲ ਇਹਨੂੰ ਕੋਈ ਲਾਭ ਨਹੀਂ, ਕੋਈ ਆਧਾਰ ਨਹੀਂ, ਉਹ ਸੰਕਲਪ ਹਰ ਵਕਤ ਕਰਦਾ ਰਹਿੰਦਾ। ਇਸ ਕਰਕੇ ਇਹਨੂੰ ਕਿਹਾ ਵੀ ਤੂੰ ਅਜਿਹਾ ਹੀ ਚੂਹਾ ਹੈ ਜਿਹੜਾ ਕਾਗਜ਼ਾਂ ਨੂੰ ਕੱਟ ਕੱਟ ਕੇ ਗਵਾ ਕੇ ਰੱਖ ਦਿੰਦਾ। ਚੂਹੇ ਨੂੰ ਇਹ ਬੋਧ ਨਹੀਂ, ਕੀਮਤੀ ਕਾਗਜ਼ ਵੀ ਟੁੱਕ ਕੇ ਰੱਖ ਦਿੰਦਾ, ਧਾਰਮਿਕ ਪੋਥੀਆਂ ਟੁੱਕ ਦਿੰਦਾ। ਤੇ ਇਸ ਵਾਸਤੇ ਇਹ ਜਿਹੜਾ ਮਨ ਹੈ ਕਈ ਵਾਰ ਧਰਮ ਦੇ ਕੰਮਾਂ ਦੇ ਵਿੱਚ ਵੀ ਵਿਗਾੜ ਪਾ ਦਿੰਦਾ। ਇਸ ਕਰਕੇ ਇਹਨੂੰ ਚੂਹੇ ਦੀ ਨਿਆਈ ਕਿਹਾ। ਚੂਹੇ ਦੇ ਵਿੱਚ ਇੱਕ ਬੜਾ ਭਾਰੀ ਇਹ ਵੀ ਔਗਣ ਹੈ, ਉਸ ਤਰ੍ਹਾਂ ਤਾਂ ਉਹਦਾ ਮਨ ਬੜਾ ਹੌਲਾ ਹੈ, ਡਰਾਕਲ ਹੈ, ਬਹੁਤ ਜ਼ਿਆਦਾ ਬੁਜ਼ਦਲ ਹੈ, ਥੋੜੇ ਜਿਹੇ ਖੜਕੇ ਦੇ ਨਾਲ ਹੀ ਦੌੜ ਜਾਂਦਾ। ਪਰ ਜਿਸ ਵੇਲੇ ਖੁੱਡ ਵਿੱਚ ਵੜ ਜਾਏ, ਜਦੋਂ ਉਹਨੂੰ ਯਕੀਨ ਹੋ ਜਾਏ ਵੀ ਹੁਣ ਇਹ ਮਨੁੱਖ ਮੇਰਾ ਕੁਝ ਵਿਗਾੜ ਨਹੀਂ ਸਕਦਾ, ਤਾਂ ਫਿਰ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਨੂੰ ਵੀ ਦੰਦ ਕੱਢ ਕੇ ਵਿਖਾਉਣ ਲੱਗ ਜਾਂਦਾ
ਉੱਥੇ ਰੋਗ ਦਾ ਦਿਖਾਉਂਦਾ ਕੁੜਲੀ ਵਿੱਚ ਵੜ ਕੇ। ਤੇ ਇਸ ਪ੍ਰਕਾਰ ਕਹਿੰਦੇ ਐਸ ਮਨ ਤੂੰ ਚੂਹੇ ਵਰਗੇ ਦੇਹ ਰੂਪੀ ਖੁੱਡ ਦੇ ਵਿੱਚ ਵੜਿਆ ਹੋਇਆ। ਰੇ ਮਨ ਮੂਸ, ਇਹ ਮਨ ਤੂੰ ਕੈਸਾ ਮੂਸੇ ਵਰਗਾ, ਚੂਹੇ ਵਰਗਾ ਹੈ। ਤੇ ਚੂਹਾ ਖੁੱਡ ਵਿੱਚ ਆਕੜ ਦਿਖਾਉਂਦਾ, ਖੁੱਡ ਵਿੱਚ ਜਾ ਕੇ ਅਹੰਕਾਰ ਹੈ, ਉਹ ਆਕੜ ਕੀ ਅਹੰਕਾਰ ਹੈ ਉਸ ਵਿੱਚ। ਰੇ ਮਨ ਮੂਸ ਤੂੰ ਦੇਹ ਰੂਪੀ ਖੁੱਡ ਵਿੱਚ ਵੜਿਆ ਹੋਇਆ ਹੈ। ਰੇ ਮਨ ਮੂਸ ਬਿਲਾ, ਬਿਲਾ ਕਹਿੰਦੇ ਨੇ ਖੁੱਡ ਨੂੰ, ਆ ਵਿਹਲ ਹੈ ਇਹ ਜਿਹੜੀ ਦੇਹ ਹੈ ਇਹ ਬਰਮੀ ਹੋਈ ਹੈ। ਨੌ ਸ਼ੇਕ ਨੇ ਇਸ ਦੇ, ਚਲੋ ਇੱਕ ਗੁਪਤ ਹੈ, ਨੌ ਤਾਂ ਪ੍ਰਗਟ ਹੀ ਨਾ, ਨੌ ਦੁਆਰੇ ਪ੍ਰਗਟ ਕੀਏ। ਤੇ ਇਸ ਦੇ ਵਿੱਚ ਇਹ ਸ਼ੇਕ ਨੇ, ਇਹਦੇ ਵਿੱਚ ਆਪਣੀ ਇਸ ਖੁੱਡ ਵਿੱਚ ਵੜਿਆ ਹੋਇਆ ਮਨ। ਰੇ ਮਨ ਮੂਸ ਬਿਲਾ ਮੈਂ ਗਰਭਤ, ਗਰਭਤ ਨਾ ਹੰਕਾਰ, ਗਰਭ ਕਰ ਰਿਹਾ, ਹੰਕਾਰ ਕਰ ਰਿਹਾ। ਰੇ ਮਨ ਮੂਸ ਬਿਲਾ ਮੈਂ ਗਰਭਤ ਕਰਤਵ ਕਰਤ ਮਹਾਮੁਗਨਾ, ਜਿਹੜੇ ਵੀ ਕਰਤਵ ਕਰਮ ਕਰ ਰਿਹਾ ਹੈ ਉਹ ਤੇਰੇ ਕਰਮ ਸਿਆਣਿਆਂ ਵਾਲੇ ਤਾਂ ਹੈ, ਬਲਕਿ ਮੂਰਖਾਂ ਵਰਗੇ ਵੀ ਨਹੀਂ, ਮਹਾਂਮੂਰਖਾਂ ਵਰਗੇ। ਮਹਾਂਮੁਗਨਾ ਹੋ ਰਿਹਾ, ਮੁਗਨਾ ਨਾ ਕਹਿੰਦੇ ਨੇ ਮੂਰਖ ਨੂੰ। ਮੂਰਖਾਂ ਦੇ ਵਿੱਚ ਵੀ ਕਈ ਕੁਆਲਿਟੀਆਂ ਬਣੀਆਂ ਨੇ ਸਾਧ ਸਿੰਘ ਜੀ। ਇੱਕ ਮੂਰਖ ਹੁੰਦਾ ਹੈ ਇਹ ਅਸੰਖ, ਮੂਰਖ, ਅੰਧ, ਘੋਰ, ਇਹ ਮੂਰਖਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੁਆਲਿਟੀਆਂ। ਮੂਰਖ ਹੈ, ਅੰਧ ਮੂਰਖ ਹੈ, ਘੋਰ ਮੂਰਖ ਹੈ, ਜਪਜੀ ਸਾਹਿਬ ਦੀ ਆਪਾਂ ਪੜ੍ਹਦੇ ਹਾਂ ਨਿਤ, ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਪ੍ਰਮਾਣ ਹੈ। ਸਮਝਣ ਵਾਸਤੇ ਬੜੀਆਂ ਸਿਆਣਿਆਂ, ਵਿਦਵਾਨਾਂ, ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ, ਸਾਖੀਆਂ ਵਰਤੀਆਂ ਹੋਈਆਂ ਨੇ। ਇਸ ਕਰਕੇ ਦੱਸਿਆ ਵੀ ਮੂਰਖ ਕਿਹੜਾ ਹੁੰਦਾ ਹੈ, ਅੰਧ ਮੂਰਖ ਕਿਹੜਾ, ਘੋਰ ਮੂਰਖ ਕਿਹੜਾ, ਤੇ ਉਹਦੇ ਐਸੇ ਦ੍ਰਿਸ਼ਟਾਂਤ ਦਿੱਤੇ ਹੋਏ ਹੈ। ਅਖੇ ਕੋਈ ਕਿਸੇ ਦੇ ਘਰ ਮੌਤ ਹੋ ਗਈ ਸੀ, ਜਵਾਨ ਕੋਈ ਬੰਦਾ ਮਰ ਗਿਆ, ਮੂਰਖਾਂ ਦਾ ਟੱਬਰ ਰਹਿੰਦਾ ਸੀ। ਉਹਨੇ ਮੂਰਖ ਨੇ ਕਿਹਾ ਆਪਣੇ ਪੁੱਤਰ ਨੂੰ ਵੀ ਮੇਰਾ ਵਿਹਲ ਨਹੀਂ, ਗਵਾਂਢ ਮੱਥੇ ਨਗਰ ਦੇ ਵਿੱਚ ਐਸੀ ਮ੍ਰਿਤਕ ਨੂੰ ਪ੍ਰਾਪਤ ਹੋ ਗਿਆ ਵੀ ਤੂੰ ਜਾ ਜਾ ਕੇ ਪਰਚਾਉਣੀ ਕਰ। ਗਿਆ, ਜਾ ਕੇ ਬੈਠ ਗਿਆ, ਚੁੱਪ ਕਰਕੇ ਬੈਠਾ ਰਿਹਾ, ਨਾ ਮਰਨ ਵਾਲਿਆਂ ਨੂੰ ਪੁੱਛਿਆ, ਨਾ ਕੋਈ ਦੁੱਖ ਸੁੱਖ ਦੀ ਗੱਲ ਕੀਤੀ, ਵਾਪਸ ਮੁੜਿਆ। ਤੇ ਉਸਨੇ ਪੁੱਛਿਆ ਜਿਹਦਾ ਉਹ ਪੁੱਤਰ ਸੀ ਕਿ ਭਾਈ ਦੁੱਖ ਸੁੱਖ ਸਾਂਝਾ ਕੀਤਾ, ਕਹਿੰਦਾ ਜੀ ਮੈਨੂੰ ਕੋਈ ਗੱਲ ਨਹੀਂ ਸੀ ਕਰਨੀ ਆਉਂਦੀ। ਤੇ ਫਿਰ ਕਹਿੰਦਾ ਮੈਂ ਤਾਂ ਚੁੱਪ ਕਰਕੇ ਬੈਠਾ ਰਿਹਾ। ਉਹ ਜਿਹੜਾ ਬੜਾ ਮੂਰਖ ਸੀ, ਜਿਹਦਾ ਪੁੱਤ ਸੀ, ਉਹ ਕਹਿੰਦਾ ਤੂੰ ਤਾਂ ਮੂਰਖ ਹੈ, ਆਪ ਵੀ ਮੂਰਖ ਸੀ। ਕਹਿੰਦਾ ਤੈਨੂੰ ਅਕਲ ਨਹੀਂ ਵੀ ਜੇ ਗਿਆ ਸੀ ਕੋਈ ਗੱਲ ਹੀ ਨਹੀਂ ਸੀ ਕਰਨੀ, ਦੁੱਖ ਸੁੱਖ ਹੀ ਸਾਂਝਾ ਨਹੀਂ ਸੀ ਕਰਨਾ, ਫਿਰ ਜਾਣ ਦਾ ਕੀ ਫਾਇਦਾ ਹੋਇਆ। ਉਹਨੂੰ ਆਪਣੇ ਛੋਟੇ ਪੁੱਤਰ ਨੂੰ ਕਹਿੰਦਾ ਵੀ ਤੂੰ ਜਾ, ਮੇਰੇ ਕੋਲੋਂ ਮੇਰਾ ਵਿਹਲ ਨਹੀਂ ਕੰਮ ਹੈ, ਜਾਂ ਤੂੰ ਜਾ ਕੇ ਆ। ਕੀ ਕਹਿਣਗੇ ਉਹ, ਇਹ ਫਲਾਣੇ ਦਾ ਪੁੱਤ ਆਇਆ ਸੀ, ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕੀਤੀ। ਤੇ ਉਹ ਕਹਿਣ ਲੱਗਾ ਜੀ ਮੈਂ ਕੀ ਕਹੂੰ ਉੱਥੇ ਜਾ ਕੇ, ਗੱਲ ਤਾਂ ਮੈਨੂੰ ਵੀ ਕੋਈ ਕਰਨੀ ਨਹੀਂ ਆਉਂਦੀ, ਟੱਬਰ ਸਿਆਣਿਆਂ ਦਾ ਨਹੀਂ ਸੀ। ਉਹ ਕਹਿਣ ਲੱਗੇ ਤੂੰ ਇਸ ਤਰ੍ਹਾਂ ਕਰੀ, ਜੋ ਕੁਝ ਲੋਕ ਕਹਿੰਦੇ ਹੋਣਗੇ ਤੂੰ ਕਹਿ ਦੀ। ਉਹ ਰਸਤੇ ਤੁਰੇ ਜਾਂਦੇ, ਕਿਤੇ ਉਹਦੇ ਸ਼ਰੀਕ ਜਿਨ੍ਹਾਂ ਦੇ ਨਾਲ ਲੱਗ ਚੁੱਕ ਸੀ ਉਹ ਗੱਲਾਂ ਕਰਨ, ਚੰਗਾ ਹੋਇਆ ਮਰ ਗਿਆ, ਪੜੂਆ ਜਹਾਨ ਦਾ ਗਲੋਂ ਲੱਥਾ। ਉਹਨੇ ਦੋਨੇ ਤਿੰਨੇ ਗੱਲਾਂ ਦੀ ਸੰਥਿਆ ਪਕਾ ਲਈ। ਤੇ ਜਿਸ ਵੇਲੇ ਜਾ ਕੇ ਬੈਠਾ, ਬੈਠ ਕੇ ਸੋਚਦਾ ਵੀ ਹੁਣ ਕਿੱਥੇ ਇੱਕ ਵਿਸਰਾਮ ਦੇਣ ਗੱਲਾਂ ਵਾਲੇ, ਉੱਥੇ ਮੈਂ ਵੀ ਆਪਣੀ ਗੱਲ ਕਰਾਂ। ਕਹਿੰਦਾ ਚੰਗਾ ਹੋਇਆ ਪੜੂਆ ਜਹਾਨ ਦਾ ਮਰ ਗਿਆ, ਗਲੋਂ ਲੱਥਾ। ਹੁਣ ਜਿਹਨਾਂ ਦਾ ਨੌਜਵਾਨ ਪੁੱਤ ਮਰਿਆ ਸੀ ਉਹਨਾਂ ਨੇ ਉਸੇ ਵੇਲੇ ਸਿੱਟ ਲਿਆ, ਲੰਮਾ ਪਾ ਲਿਆ, ਜਿਉਂ ਲੱਗੇ ਕੁੱਟਣ, ਦੇਖਿਆ ਹੀ ਨਹੀਂ ਵੀ ਕਿਤੇ ਵੱਜਦੀਆਂ। ਤੇ ਜਿਸ ਵੇਲੇ ਕੁੱਟ ਕੁੱਟ ਕੇ ਸਜਾਤਾ ਰੋਂਦਾ ਕਰਲਾਉਂਦਾ ਘਰ ਨੂੰ ਮੁੜਿਆ ਆ, ਜਦ ਦੇਖਿਆ ਉਹਦੇ ਬਾਪ ਨੇ, ਕਹਿੰਦਾ ਉਹ ਕੀ ਹੋ ਗਿਆ, ਕਿਹਨੇ ਮਾਰਿਆ? ਕਹਿੰਦਾ ਜੀ ਮਾਰਨਾ ਕਿਹਨੇ ਸੀ, ਉਹਨਾਂ ਨੇ ਮਾਰਿਆ ਜਿਹਨਾਂ ਦੇ ਭੇਜਿਆ ਸੀ ਮੈਨੂੰ ਪਹੁੰਚਾਉਣੀ ਕਰਨ। ਹੋਇਆ ਕੀ? ਕਹਿੰਦੇ ਆਹ ਕੁਛ ਹੋਇਆ, ਉਹ ਮੂਰਖਾ ਇਹ ਗੱਲ ਕਰਨ ਵਾਲੀ ਸੀ, ਉਹਨਾਂ ਦਾ ਜਵਾਨ ਪੁੱਤ ਮਰਿਆ, ਤੂੰ ਕਹਿੰਦੇ ਚੰਗਾ ਹੋਇਆ। ਕਹਿੰਦਾ ਮੈਂ ਤੁਸੀਂ ਕਿਹਾ ਸੀ ਵੀ ਜਾ, ਕੁਛ ਲੋਕ ਕਹਿਣਗੇ। ਉਹ ਕਹਿੰਦਾ ਉਹ ਤਾਂ ਦੁਸ਼ਮਣ ਸੀ। ਤੇ ਫਿਰ ਆਪ ਚਲਾ ਗਿਆ। ਪੰਚਾਇਤ ਜੁੜੀ ਬੈਠੀ ਹੈ, ਸਾਰੇ ਲੋਕ ਬੈਠੇ ਨੇ, ਦੁਖੀ ਮਨ ਹੈ। ਜਾ ਕੇ ਹੱਥ ਜੋੜ ਲਏ, ਕਹਿਣ ਲੱਗੇ ਬਈ ਭਰਾਵੋ ਮੈਂ ਮਾਫ਼ੀ ਮੰਗਣ ਵਾਸਤੇ ਆ। ਉਹ ਕੁਛ ਬੰਦੇ ਜਿਹੜੇ ਚੰਗੇ ਸੀ ਕਹਿੰਦੇ ਦੇਖੋ ਫਿਰ ਵੀ ਅਕਲ ਵਾਲਾ ਸਮਝੋ ਵੀ ਗਲਤੀ ਪੁੱਤ ਨੇ ਕੀਤੀ ਹੈ, ਮਾਫ਼ੀ ਮੰਗਣ ਆ ਗਿਆ, ਉਸੇ ਸਮੇਂ ਹੀ ਆ ਗਿਆ। ਉਹ ਵਿੱਚ ਕਹਿਣ ਲੱਗੇ ਕੋਈ ਬਾਤ ਨਹੀਂ, ਚਲੋ ਤੇਰਾ ਕੀ ਕਸੂਰ ਹੈ। ਕਹਿੰਦਾ ਨਹੀਂ ਜੀ, ਬਸ ਮੈਨੂੰ ਮਾਫ਼ ਕਰ ਦਿਓ ਵੀ ਨਾਲ ਬੇਨਤੀ ਇਹ ਹੈ ਵੀ ਪੁੱਤ ਮੇਰੇ ਨੂੰ ਮੂਰਖ ਵੀ ਅੱਗੇ ਤੋਂ ਇਹ ਗਲਤੀ ਉਹ ਨਹੀਂ ਹੋ ਸਕਦੀ, ਜਿੱਦਣ ਕੋਈ ਤੁਹਾਡਾ ਦੁਬਾਰੇ ਮਰਿਆ ਉਧਰ ਮੈਂ ਆਪ ਹੀ ਆਇਆ ਕਰੂੰ, ਕਹਿੰਦਾ ਮੈਂ ਭੇਜਦਾ ਹੀ ਨਹੀਂ ਹੁਣ ਇਹਨਾਂ। ਉੱਥੇ ਵੀ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਜਪਜੀ ਸਾਹਿਬ ਦੇ ਟੀਕੇ ਵਿੱਚ ਇਹ ਕਥਾ ਲਿਖੀ ਹੈ। ਕਹਿੰਦੇ ਜਿਹੜਾ ਤਾਂ ਪਹਿਲਾਂ ਗਿਆ ਸੀ ਉਹ ਮੂਰਖ ਸੀ, ਅੰਧ ਮੂਰਖ ਸੀ। ਜਿਹੜਾ ਦੂਜਾ ਸੀ ਉਹ ਘੋਰ ਮੂਰਖ ਸੀ। ਪਹਿਲਾਂ ਮੂਰਖ ਸੀ, ਦੂਜਾ ਅੰਧ ਮੂਰਖ, ਤੀਸਰਾ ਘੋਰ ਮੂਰਖ। ਘੋਰ ਮੂਰਖ ਨੂੰ ਕਹਿੰਦੇ ਨੇ ਮਹਾਂਮੁਗਨਾ, ਜਿਹੜਾ ਇੱਥੇ ਗੁਰੂ ਅਰਜਨ ਸਾਹਿਬ ਸ਼ਬਦ ਵਰਤਦੇ ਹੈ ਮਹਾਂਮੁਗਨਾ। ਸੋ ਇਸ ਵਰਕੇ ਕਹਿੰਦੇ ਤੂੰ ਮਹਾਂਮੂਰਖ ਹੋ ਰਿਹਾ। ਮਹਾਂ ਦਾ ਅਰਥ ਹੁੰਦਾ ਵੱਡਾ, ਵੱਡਾ ਮੂਰਖ ਹੋ ਰਿਹਾ। ਤੈਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਦੇਹ ਰੂਪੀ ਬਰਮੀ ਤੈਨੂੰ ਮਿਲੀ ਹੋਈ ਹੈ, ਜਿਹੜੀ ਖੁੱਡ ਮਿਲੀ ਹੋਈ ਹੈ, ਜਿਹਦੇ ਚੋਂ ਬੈਠ ਕੇ ਤੂੰ ਇੰਨਾ ਹੰਕਾਰ ਕਰ ਰਿਹਾ, ਤੈਨੂੰ ਇਹੀ ਗਿਆਨ ਨਹੀਂ ਹੈ ਵੀ ਦੇਹ ਸਦਾ ਨਹੀਂ ਰਹਿਣੀ। ਇਹ ਦੇਹ ਥੋੜੇ ਸਮੇਂ ਵਾਸਤੇ ਹੈ, ਖੁੱਡ ਹੈ ਤੈਨੂੰ ਮਿਲੀ ਹੋਈ, ਇਹਦੇ ਵਿੱਚ ਵੜ ਕੇ। ਤੇ ਇੱਕ ਹੋਰ ਦ੍ਰਿਸ਼ਟਾਂਤ ਚੂਹੇ ਦੇ ਉੱਤੇ ਦਿੱਤਾ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ, ਚੂਹਾ ਖੱਡ ਨਾ ਮਾਵੀ, ਜਿੱਥੇ ਤੁਕਾਂ ਲਿਖੀਆਂ ਨੇ ਤਿੱਕਲ ਬੰਨੇ ਛੱਜ, ਉੱਥੇ ਖੱਡ ਦਾ ਪ੍ਰਮਾਣ ਹੋਰ ਲਿਆ। ਇੱਥੇ ਤਾਂ ਖੱਡ ਦਾ ਪ੍ਰਮਾਣ ਲਿਆ ਨਾ, ਦੇਹ ਰੂਪੀ ਖੁੱਡ ਵਿੱਚ ਵੜਿਆ ਹੋਇਆ ਹੈ, ਉੱਥੇ ਵੀ ਚੂਹੇ ਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਤੂੰ ਤਾਂ ਪਹਿਲੇ ਹੀ ਬੜਾ ਹੰਕਾਰੀ ਸੀ, ਤੇ ਜਦੋਂ ਹੰਕਾਰ ਦਾ ਤੇਰਾ ਪਹਿਲੇ ਨਹੀਂ ਸੀ ਤੋਲਿਆ ਮਾਪਿਆ ਜਾ ਰਿਹਾ, ਤੇ ਤੂੰ ਵਡਿਆਈ ਦਾ ਛੱਜ ਵੀ ਨਾਲ ਮੰਨ ਲਿਆ। ਕੁਲਹਾਂ ਦੇਂਦੇ ਬਾਬਲੇ, ਲਹਿੰਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵੀ, ਤਿੱਕਲ ਬੰਨੇ ਛੱਜ। ਉਹਦੇ ਚ ਵੀ ਸਾਹ ਸੀ, ਇਹ ਦ੍ਰਿਸ਼ਟਾਂਤ ਪ੍ਰਮਾਣ ਜਿਹੜੇ ਹੁੰਦੇ ਨੇ ਸਮਝਾਉਣ ਵਾਸਤੇ, ਸਮਝਣ ਵਾਸਤੇ ਕਲਪਨਾ ਕੀਤੀ ਹੁੰਦੀ ਹੈ। ਕਹਿੰਦੇ ਚੂਹਿਆਂ ਨੇ ਇਕੱਠੇ ਹੋ ਕੇ ਸਲਾਹ ਕਰ ਲਈ, ਚੂਹਿਆਂ ਦੀ ਮੀਟਿੰਗ ਹੋਈ। ਕਹਿੰਦੇ ਵੀ ਦੇਖੋ ਬਿੱਲੀ ਆਉਂਦੀ ਹੈ ਤੇ ਆਪਣੇ ਵਿੱਚੋਂ ਦੋ ਚਾਰ ਨੂੰ ਨਿਬੇੜ ਜਾਂਦੀ ਹੈ, ਆਪਣਾ ਏਕਾ ਨਹੀਂ ਹੈ, ਇਸੇ ਕੀ ਕਰਨਾ ਚਾਹੀਦਾ ਹੈ। ਕਹਿੰਦੇ ਇਸ ਤਰ੍ਹਾਂ ਵੀ ਬਿੱਲੀ ਜਦੋਂ ਆਉਂਦੀ ਹੈ ਸਹਿ ਕੇ ਚੁੱਪ ਚਪੀਤੀਆਂ ਆਉਂਦੀ ਹੈ, ਤੇ ਫਿਰ ਕਹਿੰਦੇ ਵੀ ਆਪਣਾ ਆਗੂ ਹੈ ਨਹੀਂ ਕੋਈ, ਜੇ ਕੋਈ ਆਪਣਾ ਆਗੂ ਯੋਜਨਾਬੱਧ ਤਰੀਕੇ ਨਾਲ ਲੜੋ ਵੀ ਜੇ 50 ਚੂਹੇ ਬਿੱਲੀ ਦੇ ਮਗਰ ਪੈ ਜਾਣ ਮਾਸ ਨੋਚ ਨੋਚ ਕੇ ਖਾ ਜਾਂਗੇ ਆਪਾਂ। ਕਹਿੰਦੇ ਵੀ ਠੀਕ ਹੈ, ਵੀ ਕਮਾਂਡਰ ਚਾਹੀਦਾ, ਆਗੂ ਚਾਹੀਦਾ, ਜਿੰਨਾ ਚਿਰ ਆਪਣਾ ਪ੍ਰਧਾਨ ਨਹੀਂ ਚੁਣਦੇ ਉਹਨਾਂ ਚਿਰ ਇਕੱਲਿਆਂ ਇਕੱਲਿਆਂ ਨੂੰ ਬਿੱਲੀ ਮਾਰ ਜਾਂਦੀ। ਇਹ ਠੀਕ ਹੈ। ਇੱਕ ਮੋਟਾ ਜਿਹਾ ਚੂਹਾ ਸੀ, ਉਹਨੂੰ ਕਹਿੰਦੇ ਵੀ ਆਗੂ ਵਾਸਤੇ ਪ੍ਰਧਾਨਗੀ ਵਾਸਤੇ ਇਹ ਠੀਕ ਹੈ, ਕਦ ਕਾਠ ਵੀ ਚੰਗਾ ਹੈ, ਕਮਾਂਡਰ ਹੈ, ਮੂਹਰੇ ਹੋ ਕੇ ਲੜੂਗਾ, ਨਾਲ ਆਪਾਂ ਇਹਦੀ ਕਮਾਂਡ ਦੇ ਵਿੱਚ ਲੜਾ। ਵੀ ਠੀਕ ਹੈ, ਉਹ ਪਹਿਲੇ ਹੀ ਤਿਆਰ ਸੀ, ਪ੍ਰਧਾਨਗੀ ਨੂੰ ਕੌਣ ਨਾ ਕਰਦਾ ਭਾਈ। ਤੇ ਉਹ ਹੁਣ ਜਦੋਂ ਚੋਣ ਹੋ ਗਈ ਉਹਦੀ ਵੀ ਪ੍ਰਧਾਨ ਇਹ ਚੁਣਿਆ ਗਿਆ, ਉਹ ਕਹਿੰਦਾ ਵੀ ਮੇਰੀ ਨਿਸ਼ਾਨੀ ਕੀ ਹੈ? ਕਹਿੰਦੇ ਨਿਸ਼ਾਨੀ ਤਾਂ ਇਹੀ ਹੈ ਵੀ ਤੇਰੇ ਮਗਰ ਛੱਜ ਬਣ ਦਿੰਦੇ, ਜਿੱਧਰ ਨੂੰ ਜਾਵੇ ਖਰੜ ਖਰੜ ਹੁੰਦੀ ਜਾਊਗੀ ਵੀ ਪ੍ਰਧਾਨ ਜੀ ਜਾ ਰਹੇ ਨੇ, ਬਾਕੀ ਦੇ ਚੂਹੇ ਵੀ ਸਵਾਗਤ ਕਰਨਗੇ। ਕਹਿੰਦੇ ਠੀਕ ਹੈ। ਤੇ ਚੂਹਿਆਂ ਨੇ ਉਹ ਪਿੱਛੇ ਛੱਜ ਬੰਨ ਦਿੱਤਾ, ਤੇ ਜਿਸ ਵੇਲੇ ਉਹ ਅਚਾਨਕ ਹੀ ਉਧਰੋਂ ਕਿਤੇ ਆ ਗਈ ਬਿੱਲੀ, ਜਿਹੜੇ ਤਾਂ ਦੂਸਰੇ ਚੂਹੇ ਸੀ ਉਹ ਤਾਂ ਮਾਰੀਆਂ ਛਾਲਾਂ ਖੁੱਡ ਵਿੱਚ ਜਾ ਵੜੇ, ਤੇ ਨੱਠਿਆ ਨੁੱਠਿਆ ਤਾਂ ਇਹ ਵੀ ਇੱਕ ਤਾਂ ਭਾਰੀ ਸੀ, ਦੂਜਾ ਪਿੱਛੇ ਛੱਜ ਸੀ ਬੰਨਿਆ ਹੋਇਆ। ਜਦ ਨੱਠ ਕੇ ਖੁੱਡ ਚ ਵੜਨ ਲੱਗਿਆ ਉਹ ਛੱਜ ਬਾਹਰ ਰੁਕ ਗਿਆ। ਬਿੱਲੀ ਆਈ, ਬਿੱਲੀ ਬੜੀ ਚਲਾਕ ਹੈ, ਉਹਨੇ ਆਪਣੇ ਪਾਂਚਿਆਂ ਦੇ ਨਾਲ ਉਹਨੂੰ ਛੱਜ ਨੂੰ ਇੱਧਰ ਖਿੱਚਿਆ ਤਾਂ ਉਹ ਪ੍ਰਧਾਨ ਜੀ ਵੀ ਬਾਹਰ ਨਿਕਲਿਆ। ਮੋਟਾ ਚੂਹਾ ਸੀ ਖਾ ਲਿਆ। ਮਹਾਰਾਜ ਸਾਹਿਬ ਜੀ ਨੇ ਦਸਤਾਨ ਦਿੱਤਾ ਬਾਣੀ ਵਿੱਚ, ਕੁਲਹਾਂ ਦੇਂਦੇ ਵਾਬਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵੀ। ਉਹ ਖੁੱਡ ਦੇ ਜਿਹਦਾ ਪਹਿਲੀ ਔਖਾ ਵੜ ਰਿਹਾ ਸੀ, ਤੂੰ ਮੋਟਾ ਹੋਣ ਕਰਕੇ ਇੱਕ ਪਿੱਛੇ ਛੱਜ ਬੰਨ ਲਿਆ ਤੂੰ, ਤਿੱਕਲ ਬੰਨੇ ਛੱਜ। ਇਹਦਾ ਭਾਵ ਹੈ ਵੀ ਜੀਵ ਰੂਪ ਚੂਹਾ ਮੁਕਤੀ ਰੂਪੀ ਖੱਡ ਵਿੱਚ ਕਿਵੇਂ ਬੜੇ। ਇੱਕ ਤਾਂ ਪਹਿਲਾਂ ਹੀ ਹੰਕਾਰ ਦਾ ਅਸਥੂਲਪਣ ਹੈ, ਮੁੱਟ ਹੈ ਹੰਕਾਰ ਦੇ ਵਿੱਚ। ਦੂਸਰਾ ਵਡਿਆਈ ਦਾ ਛੱਜ ਬਣੀ ਫਿਰਦਾ, ਵਡਿਆਈ ਤੋਂ ਬਿਨਾਂ ਰਹਿੰਦੇ ਨਹੀਂ। ਇਸ ਕਰਕੇ ਨਾ ਰੇਮਨ ਮੂਸ ਬਿਲਾ ਮਹਿ ਗਰਬਤ, ਤੂੰ ਮੂਸਾ ਹੈ ਚੂਹਾ ਹੈ, ਦੇਹ ਰੂਪੀ ਖੁੱਡ ਦੇ ਵਿੱਚ ਵੜਿਆ, ਇਹਦੇ ਚ ਵੜ ਕੇ ਹੰਕਾਰ ਕਰ ਰਹੇ, ਦੇਹ ਦਾ ਹੰਕਾਰ ਕਰਦਾ, ਉਸ ਚੀਜ਼ ਦਾ ਹੰਕਾਰ ਕਰਦਾ ਜਿਹੜਾ ਪਿਤਾ ਦੇ ਇੱਕ ਮੈਲੇ ਪਾਣੀ ਦੀ ਬੂੰਦ ਤੋਂ ਪੈਦਾ ਹੋਇਆ। ਪਾਣੀ ਮੈਲਾ, ਮੈਲੇ ਪਾਣੀ ਦੀ ਬੂੰਦ ਹੈ, ਸ਼ੁੱਧ ਪਾਣੀ ਦੀ ਨਹੀਂ। ਪਾਣੀ ਮੈਲਾ, ਮਾਟੀ ਗੋਰੀ ਤੇ ਉਹਦੀ ਬਣਤਰ ਦੇਹ ਬਣੀ ਹੈ। ਇਸ ਮਾਟੀ ਕੀ ਪੁੱਤਰੀ ਜੋਰੀ, ਇਹ ਤੇਰੀ ਦੇਹ ਹੈ ਨਹੀਂ, ਤੂੰ ਇਹਦੇ ਵਿੱਚ ਹੰਕਾਰ ਕਰ ਰਿਹਾ। ਹੰਕਾਰ ਨੂੰ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਹਰ ਜੋ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ, ਵੇਦ ਵੀ ਕੂਕਾਂ ਮਾਰ ਮਾਰ ਕੇ ਸੁਣਾ ਰਹੇ ਹੈ ਕਿ ਵਾਹਿਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੇ ਜਿਹੜਾ ਹੰਕਾਰ ਕਰਨ ਵਾਲਾ ਹੈ ਪਰਮੇਸ਼ਵਰ ਨੂੰ ਕਦੇ ਭਾਉਂਦਾ ਨਹੀਂ। ਗੁਰੂ ਅਰਜਨ ਸਾਹਿਬ ਜੀ ਨੇ ਸੁਖਣੀ ਸਾਹਿਬ ਦੇ ਅੰਦਰ ਬੜੇ ਸੋਹਣੇ ਦਸਤਾਨ ਦਿੱਤੇ ਹੈ, ਜਿਸ ਕਹਿ ਅੰਤਰ ਰਾਜ ਅਭਿਮਾਨ, ਜਿਹਨੂੰ ਇਹ ਹੰਕਾਰ ਹੈ ਵੀ ਮੈਂ ਰਾਜਾ, ਮੇਰੇ ਘਰ ਹਾਥੀ ਘੋੜੇ ਨੇ, ਰਾਜਾ ਮਹਾਰਾਜਾ ਨੂੰ ਮਾਤੇ ਮਤੰਗ, ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਬਲੀ ਬਿਦਨਿਆਵਤ, ਸੀਸ ਨਾ ਜਾਤ ਵਿਚਾਰੇ, ਏਤੇ ਪਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਗੇ ਹੀ ਪੰਜ ਪਦਾਰੇ। ਏਕ ਸਿਵ ਪਏ ਏਕ ਗਏ, ਏਕ ਫਿਰ ਪਏ ਰਾਮ ਚੰਦਰ, ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ, ਬ੍ਰਹਮਾ ਓ ਵਿਸ਼ਨ ਕੀਤੇ, ਵੇਦ ਓ ਪ੍ਰਾਣ ਕੀਤੇ, ਸਿਮਰਤ ਸੁਭੂ ਕੇ ਹੋਏ ਹੋਏ ਬਤੇ ਹੈ, ਮੋਹਨ ਦੀ ਮਦਾਰ ਕੀਤੀ, ਅਸ਼ਨੀ ਕੁਮਾਰ ਕੀਤੇ, ਅੰਸਾ ਅਵਤਾਰ ਕੀਤੇ, ਕਾਲਵਸ ਪਏ ਹੈ, ਪੀਰ ਓ ਪਿਕੰਬਰ ਕੀਤੇ, ਗਨੇ ਨਾ ਪਰਤ ਏਤੇ, ਭੂਮ ਹੀ ਕੇ ਹੋਏ ਕੇ ਫਿਰ ਭੂਮ ਹੀ ਮਿਲੇ, ਨਾਨਕ ਢੇਰੀ ਸ਼ਾਰ ਕੀ, ਪੀ ਫਿਰ ਹੋਈ ਸ਼ਾਰ, ਧਨ ਭੂਮਿਕਾ ਜੋ ਕਰੇ ਗੁਮਾਨ। ਮਹਾਰਾਜ ਉਹਨੂੰ ਦਰਜਾ ਕੀ ਕਹਿੰਦੇ ਨੇ, ਸੋ ਮੂਰਖ ਅੰਧਾ ਅਗਿਆਨ, ਅੰਧਾ ਅਗਿਆਨੀ ਹੈ, ਜਿਸ ਕੇ ਅੰਤਰ ਰਾਜਮਾਨ, ਸੋ ਨਰਕ ਪਾਤੀ ਹੋ, ਨਰਕਾਂ ਦੇ ਵਿੱਚ ਜਾਣ ਵਾਲਾ ਹੋਏਗਾ, ਸੋ ਨਰਕ ਪਾਤੀ ਹੋ ਸਮਾਨ, ਜੋ ਜਾਣਾ ਮੈਂ ਜੋਵਨ ਬੰਤ, ਸੋ ਹੋਵਤ ਬਿਸਤਾ ਕਾ ਜੰਤ, ਜਿਹੜਾ ਜਵਾਨੀ ਦਾ ਹੰਕਾਰ ਕਰੂਗਾ ਗੰਦਗੀ ਦਾ ਕੀੜਾ ਬਣੇਗਾ ਆਉਂਦੇ ਜਨਮ ਵਿੱਚ, ਗੰਦਗੀ ਦਾ ਕੀੜਾ। ਸੋ ਇਸ ਵਾਸਤੇ ਮਹਾਰਾਜ ਸਾਹਿਬ ਜੀ ਨੇ, ਜਿਸ ਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋ ਸਵਾਨ, ਜੋ ਜਾਣਾ ਮੈਂ ਜੋਵਨ ਬੰਤ, ਸੋਵਤ ਬਿਸਤਾ ਕਾ ਜੰਤ, ਆਪਸ ਕੋ ਕਰਮ ਮੰਤ ਕਹਾਵੈ, ਜਿਹੜਾ ਬਹੁਤ ਹੀ ਵੱਡਾ ਕਰਮ ਕਾਂਡੀ ਮੰਨੇ ਆਪਣੇ ਆਪ ਨੂੰ, ਆਪਸ ਕੋ ਕਰਮ ਮੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ। ਰਿਜ਼ਲਟ ਕੀ ਕੱਢਿਆ ਕਿ ਜਿਹਦੇ ਹਿਰਦੇ ਦੇ ਅੰਦਰ ਨਿਮਰਤਾ ਹੈ, ਗਰੀਬੀ ਦਾ ਅਰਥ ਕੰਗਾਲੀ ਨਹੀਂ ਹੈ, ਨਿਮਰਤਾ ਦਾ ਅਰਥ ਹੈ ਗਰੀਬੀ, ਨਿਮਰਤਾ, ਗਰੀਬੀ ਤੋਂ ਭਾਵ ਨਿਮਰਤਾ ਧਾਰਨ ਕਰਨੀ। ਨਾਨਕ ਇਹ ਮੁਕਤ ਆਗੇ ਸੁਖ ਪਾਵੇ, ਮੁਕਤ ਉਹ ਹੋਏਗਾ। ਬਾਬਾ ਕਹਿੰਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਗਰੀਬੀ ਗਦਾ ਹਮਾਰੀ, ਨਿਮਰਤਾ ਜਿਹੜੀ ਇਹ ਗਦਾ ਹੈ। ਸੋ ਇਸ ਵਾਸਤੇ ਰੇਮਨ ਮੂਸ ਬਿਲਾ ਮਹਿ ਗਰਬਤ, ਕਰਤਵ ਕਰਤ ਮਹਾਂਮੁਗਨਾ, ਤੂੰ ਤਾਂ ਮਹਾਂਮੂਰਖ ਹੋ ਰਿਹਾ, ਤੇਰੇ ਕਰਤਵ ਕੈਸੇ ਹਨ, ਮਹਾਂਮੂਰਖਾਂ ਵਾਲੇ ਹਨ। ਹੰਕਾਰੀ ਦਾ ਕਰਤਵ ਸਾਧ ਸਿੰਘ ਜੀ ਕਦੇ ਸ਼ੁੱਧ ਹੋ ਹੀ ਨਹੀਂ ਸਕਦਾ, ਉਹਦੇ ਮਹਾਂਮੂਰਖਾਂ ਵਾਲੇ ਕਰਤਵ ਹੁੰਦੇ ਹਨ ਹੰਕਾਰ ਦੇ। ਤੇ ਇਸ ਕਰਕੇ ਜਿਹੜਾ ਹੰਕਾਰ ਹੈ, ਨਾਮ ਦੇ ਨਾਲ ਇਸ ਦਾ ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ। ਜੇ ਕਹੀਏ ਵੀ ਹੰਕਾਰ ਵੀ ਉੱਥੇ ਟਿਕਿਆ ਰਹੇ ਹਿਰਦੇ ਚ, ਨਾਮ ਵੀ ਉੱਥੇ ਟਿਕ ਜਾਏ, ਇਹ ਦੋ ਗੱਲਾਂ ਹੋ ਨਹੀਂ ਸਕਦੀਆਂ। ਜਿੰਨੀ ਦੇਰ ਤੱਕ ਅੰਦਰ ਹੰਕਾਰ ਹੈ ਉਨੀ ਦੇਰ ਤੱਕ ਨਾਮ ਨੂੰ ਟਿਕ ਨਹੀਂ ਦੇਵੇਗਾ। ਜਿਸ ਦਿਨ ਨਾਮ ਟਿਕ ਜਾਏਗਾ ਨਾਮ ਹੰਕਾਰ ਨੂੰ ਟਿਕਣ ਨਹੀਂ ਦੇਵੇਗਾ ਅੰਦਰ, ਦੋਨਾਂ ਚੋਂ ਇੱਕੋ ਹੀ ਰਹੇਗਾ। ਤੋ ਅਸੀਂ ਚਾਹੁੰਦੇ ਹਾਂ ਵੀ ਹੰਕਾਰ ਵੀ ਰਹਿ ਜਾਏ ਅੰਦਰ ਨਾਮ ਵੀ ਚਲਾ ਜਾਏ। ਇਹ ਦੋ ਗੱਲਾਂ ਨਹੀਂ ਰਹਿੰਦੀਆਂ। ਚਾਨਣਾ ਹੋਣ ਤੋਂ ਅੰਧੇਰਾ ਕਦੀ ਨਹੀਂ ਰਿਹਾ। ਜਦੋਂ ਅੰਧੇਰਾ ਹੋਵੇ ਤਾਂ ਚਾਨਣਾ ਨਹੀਂ ਹੁੰਦਾ, ਜਦੋਂ ਹੰਕਾਰ ਹੋਵੇ ਉਦੋਂ ਨਾਮ ਨਹੀਂ ਵੱਸ ਸਕਦਾ ਹਿਰਦੇ ਵਿੱਚ, ਜਦੋਂ ਨਾਮ ਵੱਸ ਜਾਏ ਉਦੋਂ ਹੰਕਾਰ ਨਹੀਂ ਰਹਿ ਸਕਦਾ। ਵਿਰੋਧ ਹੈ, ਹਉਮੈ ਨਾਵੇ ਨਾਲ ਵਿਰੋਧ ਹੈ। ਪਰਮੇਸ਼ਵਰ ਵਾਹਿਗੁਰੂ ਕਹਿੰਦਾ ਹੈ ਕਿ ਹੇ ਜੀਵ, ਜਿਹੜਾ ਤੂੰ ਮਨ ਦੇ ਵਿੱਚ ਇਹ ਸੋਚਦਾ, ਮੇਰੇ ਮਿਲਾਪ ਲਈ ਸੋਚਦਾ ਕਿ ਮੈਂ ਤੇਰੇ ਹਿਰਦੇ ਵਿੱਚ ਆ ਜਾਵਾਂ, ਜਿੰਨੀ ਦੇਰ ਤੱਕ ਤੂੰ ਹਿਰਦੇ 'ਚ ਹੰਕਾਰ ਰੱਖਿਆ ਹੋਇਆ ਮੈਂ ਤਾਂ ਆਉਣਾ ਇੱਕ ਪਾਸੇ ਰਿਹਾ, ਮੇਰਾ ਨਾਮ ਵੀ ਨਹੀਂ ਆ ਸਕਦਾ। ਮੈਂ ਤਾਂ ਤੇਰੇ ਹਿਰਦੇ 'ਚ ਕੀ ਟਿਕਣਾ, ਮੇਰਾ ਨਾਮ ਵੀ ਨਹੀਂ ਟਿਕੇਗਾ। ਜਿਸ ਦਿਨ ਤੇਰੇ ਹਿਰਦੇ 'ਚੋਂ ਹੰਕਾਰ ਨਿਕਲ ਗਿਆ, ਨਾਮ ਟਿਕਿਆ, ਉਦਣ ਮੈਂ ਵੀ ਤੇਰੇ ਤੋਂ ਦੂਰ ਨਹੀਂ ਆਵਾਂਗਾ। ਪਰਮੇਸ਼ਰ ਦੇ ਮਿਲਣ ਦੇ ਵਿੱਚ ਦੇਰੀ ਨਹੀਂ, ਜੀਵ ਦੇ ਅਹੰਕਾਰ ਕੱਢਣ ਦੇ ਵਿੱਚ ਦੇਰੀ ਹੋ ਸਕਦੀ ਹੈ, ਟੁਕਦਮ ਕਰਾਰੀ ਕਰਨ ਵਿੱਚ ਦੇਰੀ ਹੋ ਸਕਦੀ ਹੈ। ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਵਾਹਿਗੁਰੂ ਤਾਂ ਹਾਜ਼ਰ ਹੈ। ਸੋ ਇਸ ਵਾਸਤੇ ਰੇ ਮਨ ਮੂਸ ਬਿਲਾ ਮੈਂ ਗਰਵਤ ਕਰਤਬ ਕਰਤ ਮਹਾਂਮੁਗਨਾ, ਮਹਾਂਮੁਗਨਾ ਕਹੀਏ, ਮੁਗਨਾ ਮੂਰਖ ਨੂੰ ਕਹਿੰਦੇ ਨੇ, ਮਹਾਂ ਵੱਡੇ ਨੂੰ ਕਹਿੰਦੇ ਹੈ। ਮਹਾਂਮੂਰਖਾਂ ਵਾਲੇ ਕਰਤਬ ਕਰ ਰਹੇ ਹੈ। ਮੂਰਖਾਂ ਸਿਰ ਮੂਰਖ ਕੌਣ ਹੈ? ਸ਼੍ਰੋਮਣੀ ਮੂਰਖ। ਮਹਾਂਮੂਰਖ ਨੂੰ ਕਹਿੰਦੇ ਸ਼੍ਰੋਮਣੀ ਮੂਰਖ। ਮੂਰਖਾਂ ਸਿਰ ਮੂਰਖ ਜੇ ਮੰਨੇ ਨਾ ਹੀ ਨਾ। ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨਣ ਵਿੱਚ ਨਾ ਲਿਆਵੇ ਉਹਨੂੰ ਵੱਡਾ ਮੂਰਖ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ,
ਸੰਪਤ ਦੌਲ ਚੋਲ ਸੰਗ ਚੂਲਤ ਮਾਇਆ ਮਗਨ ਪਰਮਤ ਕੁਗਨਾ।
ਫਿਰ ਤੂੰ ਇਹ ਦੇਖ, ਸੰਪਤ ਜਿਹਦੇ ਵਿੱਚ ਧਨ ਪਦਾਰਥ ਜ਼ਮੀਨ ਜਾਇਦਾਦ ਸਭ ਸਮੂਹ ਸਾਰੇ ਜੋ ਪਦਾਰਥ ਨੇ ਸੰਪਦਾ ਕਹਿੰਦੇ ਨੇ ਉਸਨੂੰ। ਜਿਹੜਾ ਤੇਰੇ ਕੋਲ ਸੰਪਦਾ ਹੈ, ਮਕਾਨ ਹੈ, ਜਾਇਦਾਦ ਹੈ, ਨਗਦੀ ਪੈਸਾ ਹੈ, ਮਸ਼ੀਨਰੀ ਹੈ, ਸਾਰੇ ਨੂੰ ਇਕੱਠੇ ਨੂੰ ਸੰਪਦਾ, ਜਿਹੜੀ ਤੇਰੇ ਕੋਲ ਸੰਪਦਾ ਹੈ ਇਹ ਕੀ ਹੈ? ਸੰਪਦ ਦੋਲ, ਦੋਲ ਕਹਿੰਦੇ ਨੇ ਚੰਡੋਲ ਨੂੰ, ਕੰਬੂੜੇ ਨੂੰ। ਸੰਪਤ ਦੋਲ ਝੋਲ ਸੰਗ ਝੂਲਤ, ਇਹ ਸੰਪਦਾ ਦੇ ਦੋਲ ਕੀਏ ਚੰਡੋਲ ਦੇ ਵਿੱਚ, ਝੋਲ ਕੀਏ ਹੁਲਾਰੇ ਦੇ ਸੰਗ ਕੀਏ ਨਾਲ ਝੂਲਤ। ਤੈਨੂੰ ਇੱਕ ਨਸ਼ਾ ਚੜਿਆ ਹੋਇਆ, ਮੇਰੇ ਕੋਲ ਇੰਨੀ ਜ਼ਮੀਨ ਹੈ ਉਹਦੇ ਵਿੱਚ ਝੂਲ ਰਿਹਾ, ਇਹ ਵੀ ਇੱਕ ਪੰਬੂੜਾ ਜਿਹਦੇ ਵਿੱਚ ਤੂੰ ਝੂਟੇ ਲੈ ਰਿਹਾ, ਇਹ ਮੇਰਾ। ਇੱਕ ਛਿਨ ਵਿੱਚ ਸਭ ਕੁਛ ਪਰਾਇਆ ਹੋ ਜਾਂਦਾ। ਲੰਕਾ ਗੜ ਸੋਨੇ ਕਾ ਭਇਆ, ਸੋਨੇ ਦੀ ਲੰਕਾ ਸੀ, ਮੂਰਖ ਰਾਵਣ ਕਿਆ ਲੈ ਗਿਆ। ਚੱਲਿਓ ਜੁਆਰੀ ਦੋਏ ਹੱਥ ਚਾਰ। ਇਸ ਵਾਸਤੇ ਸੰਪਤ ਦੌਲ ਝੋਲ ਸੰਗ ਝੂਲਤ, ਇਹਦੇ ਨਾਲ ਝੂਲ ਰਿਹਾ ਮਾਇਆ ਮਗਨ। ਮਾਇਆ ਦੀ ਮਗਨ ਕੀ ਹੈ? ਮਸਤੀ ਦੇ ਅੰਦਰ ਮਾਇਆ ਮਗਨ, ਭ੍ਰਮਤ ਘੁਗਨਾ। ਘੁਗਨਾ ਕਹਿੰਦੇ ਨੇ ਉੱਲੂ ਨੂੰ, ਤੇ ਜਿਵੇਂ ਉੱਲੂ ਉਜਾੜ ਦੇ ਵਿੱਚ ਭ੍ਰਮਣ ਕਰਦਾ ਫਿਰਦਾ ਨਾ, ਅੱਖਾਂ ਤੋਂ ਦਿਸਦਾ ਨਹੀਂ ਹੈ, ਦਿਨ ਦੇ ਵਿੱਚ ਸਾਹ ਸਿੰਘ ਜੀ ਦਿਸਦਾ ਨਹੀਂ ਇਸ ਨੂੰ, ਇਹ ਤਾਂ ਆਮ ਪ੍ਰਸਿੱਧ ਹੈ ਗੱਲ। ਪਰ ਮੈਂ ਇਹਨੂੰ ਇਹਦਾ ਤਜਰਬਾ ਦੇਖਿਆ, ਉੱਲੂ ਨੂੰ ਫੜ ਕੇ ਚਾਨਣੇ ਚ ਰੱਖ ਕੇ ਵੀ ਦੇਖਿਆ, ਉਹੀ ਡਿੱਗ ਪੈਂਦਾ ਹੈ, ਦਿਸਦਾ ਹੀ ਨਹੀਂ ਇਹਨੂੰ, ਕੋਈ ਪਰਮੇਸ਼ਰ ਵੱਲੋਂ ਹੀ ਸਰਾਪ ਹੈ। ਤੇ ਹਨੇਰੇ ਦੇ ਵਿੱਚ ਇਹਦੀਆਂ ਅੱਖਾਂ ਕੰਮ ਕਰਦੀਆਂ, ਚਾਨਣੇ ਚ ਨਹੀਂ। ਸੋ ਇਸ ਵਾਸਤੇ ਪਰਮੇਸ਼ਰ ਨੇ ਪ੍ਰਕਿਰਤੀ ਦੇ ਅੰਦਰ ਉਹੇ ਜੇ ਜੀਵ, ਉਹੇ ਜੇ ਪੌਦੇ ਦ੍ਰਿਸ਼ਟਾਂਤ ਦੇਣ ਵਾਸਤੇ ਬੜਾ ਪਰਮੇਸ਼ਰ ਨੇ ਗਿਆਨ ਰੱਖਿਆ ਹੈ। ਧਰਮ ਸ਼ਾਸਤਰਾਂ ਦੇ ਅੰਦਰ ਉੱਲੂਆਂ ਦੀ ਕਹਾਣੀ ਵੀ ਆਉਂਦੀ ਹੈ, ਜਿਵੇਂ ਚੂਹਿਆਂ ਦੀ ਆਉਂਦੀ ਹੈ ਉੱਲੂਆਂ ਦੀ ਵੀ ਆਉਂਦੀ। ਕਲਪਨਾ ਕੀਤੀ ਹੈ, ਕਹਿੰਦੇ ਉੱਲੂਆਂ ਦਾ ਇੱਕ ਵਾਰ ਐਸਾ ਵਿਚਾਰ ਹੋਇਆ ਕਿ ਸਾਰੇ ਉੱਲੂ ਇਕੱਠੇ ਕੀਤੇ ਗਏ ਤੇ ਉੱਲੂ ਇਕੱਠੇ ਹੋ ਕੇ ਗੁਰਮਤਾ ਕਰਨ ਲੱਗੇ, ਮਤਾ ਕਰਨ ਲੱਗੇ, ਵਿਚਾਰ ਕਰਨ ਲੱਗੇ। ਤੇ ਉਹਨਾਂ ਉੱਲੂਆਂ ਨੇ ਉਸ ਵੇਲੇ ਵਿਸ਼ਾ ਇਹ ਰੱਖਿਆ ਕਿ ਅੱਜ ਦੀ ਸਭਾ ਦੇ ਅੰਦਰ ਇਹ ਵਿਸ਼ਾ ਹੈ ਵੀ ਸੂਰਜ ਹੁੰਦਾ ਜਾਂ ਨਹੀਂ ਹੁੰਦਾ, ਇਹ ਵਿਸ਼ਾ ਰੱਖਿਆ। ਓਹਦੇ ਤੇ ਬੋਲਣ ਲੱਗ ਪਏ, ਵਿਚਾਰ ਕਰਨ ਲੱਗੇ। ਕਹਿੰਦੇ ਵੀ ਦੱਸੋ, ਦੁਨੀਆਂ ਦੇ ਵਿੱਚ ਰੌਲਾ ਪਿਆ ਪਿਆ ਵੀ ਸੂਰਜ ਹੁੰਦਾ ਹੈ, ਸੂਰਜ ਹੁੰਦਾ ਹੈ, ਵੀ ਆਪਾਂ ਕਦੇ ਦੇਖਿਆ ਨੀ। ਇਹ ਲੋਕ ਮੂਰਖ ਨੇ ਜਿਹੜੇ ਸੂਰਜ ਦੀਆਂ ਗੱਲਾਂ ਕਰਦੇ ਨੇ, ਆਪਾਂ ਮੂਰਖ ਹੈ ਵੀ ਇਹ ਵਿਸ਼ਾ ਹੈ ਅੱਜ ਆਪਣਾ। ਕਹਿਣ ਲੱਗੇ ਵੀ ਅੱਜ ਦੀ ਸਭਾ ਬਰਖਾਸਤ ਕੀਤੀ ਜਾਏ, ਅੱਜ ਇਹ ਫੈਸਲਾ ਨਹੀਂ ਹੋ ਸਕਦਾ ਕਿਉਂਕਿ ਆਪਾਂ ਛੋਟੀ ਉਮਰ ਦੇ ਹਾਂ। ਕੋਈ ਵੱਡੀ ਉਮਰ ਦਾ ਉੱਲੂ ਲਿਆਓ ਜਿਹੜਾ ਉਮਰ ਦਾ ਤਜਰਬਾ ਹੋਵੇ। ਕਹਿੰਦੇ ਫਿਰ 500 ਵਰੇ ਦਾ ਪੁਰਾਣਾ ਉੱਲੂ ਮਿਲ ਗਿਆ ਇੱਕ, ਉਹਨੂੰ ਨਿਮੰਤਰਣ ਦਿੱਤਾ ਵੀ ਆਓ ਜੀ ਸਭਾਪਤੀ ਬਣੋ, ਇਹ ਫੈਸਲਾ ਕਰੋ ਵੀ ਸੂਰਜ ਹੁੰਦਾ ਨਹੀਂ ਹੁੰਦਾ, ਇਹ ਵਿਸ਼ਾ ਹੈ, ਅਸੀਂ ਤਾਂ ਛੋਟੀ ਉਮਰ ਦੇ ਹਾਂ, ਸੰਸਾਰ ਵਿੱਚ ਬੜਾ ਰੌਲਾ ਸੁਣਿਆ ਵੀ ਸੂਰਜ ਹੁੰਦਾ। ਤੇ ਇਸ ਵਿਚਾਰ ਤੇ ਜਦੋਂ ਉਸਦਾ ਅੰਤਮ ਫੈਸਲਾ ਮੰਨਿਆ ਗਿਆ ਵੀ ਜੋ ਕੁਝ ਇਹ ਕਹੇਗਾ, ਜੇ ਕਹੇ ਵੀ ਸੂਰਜ ਹੁੰਦਾ ਤਾਂ ਮੰਨਣਾ ਪਏਗਾ ਵੀ ਹੁੰਦਾ, ਜੇ ਕਹੇ ਵੀ ਸੂਰਜ ਨਹੀਂ ਹੁੰਦਾ ਤਾਂ ਫਿਰ ਇਹ ਤੇ ਨਿਸ਼ਚਾ ਕਰਨਾ ਪਏਗਾ। ਤੇ ਉਹ ਜਿਹੜਾ 500 ਵਰੇ ਦਾ ਉੱਲੂ ਸੀ ਤੇ ਉਸਨੇ ਫੈਸਲਾ ਕੀ ਦਿੱਤਾ, ਕਹਿੰਦਾ ਦੇਖੋ ਭਾਈ ਬੱਚਿਓ, 500 ਸਾਲ ਦਾ ਤਾਂ ਮੇਰਾ ਤਜਰਬਾ ਹੈ, 500 ਸਾਲ ਵਿੱਚ ਮੈਂ ਕਦੇ ਸੂਰਜ ਨਹੀਂ ਦੇਖਿਆ, ਬਾਕੀ ਜਿਹੜਾ ਮੇਰਾ ਬਾਪ ਸੀ 1000 ਵਰੇ ਦਾ ਹੋ ਕੇ ਮਰ ਗਿਆ, ਉਹ ਮੈਂ ਉਹਨੂੰ ਪੁੱਛਿਆ ਸੀ ਵੀ ਪਿਤਾ ਜੀ ਦੱਸੋ ਵੀ ਸੂਰਜ ਹੁੰਦਾ, ਵਿੱਚ ਲੋਕ ਕੁਛ ਰੌਲਾ ਪਾਉਂਦੇ, ਮੂਰਖ ਲੋਕ ਕਹਿੰਦੇ ਆ ਸੂਰਜ ਹੁੰਦਾ ਹੈ, ਵੀ ਤੁਸੀਂ ਦੱਸੋ। ਉਹ ਕਹਿੰਦਾ ਨਹੀਂ ਬੇਟਾ, ਸੂਰਜ ਹੁੰਦਾ ਹੀ ਨਹੀਂ। ਉਹ ਕਹਿੰਦਾ 1000 ਵਰੇ ਦਾ ਤਜਰਬਾ ਮੇਰੇ ਪਿਓ ਦਾ, 500 ਵਰੇ ਦਾ ਮੇਰਾ ਤਜਰਬਾ, ਨਿਸ਼ਚਾ ਕਰ ਲਓ ਵੀ ਸੂਰਜ ਨਹੀਂ ਹੁੰਦਾ। ਸਾਰੇ ਉੱਲੂਆਂ ਨੇ ਸਬਕ ਪਕਾ ਲਿਆ ਵੀ ਅੱਜ ਤੋਂ ਬਾਅਦ ਇਹ ਨਿਸ਼ਚਾ ਕਰੋ, ਸਭ ਮੂਰਖ ਲੋਕ ਨੇ ਜਿਹੜੇ ਕਹਿਣ ਸੂਰਜ ਹੁੰਦੇ ਆ। ਇਹਦਾ ਭਾਵ ਕੀ ਹੈ, ਇਹ ਮਹਾਂਮੁਗਨਾ ਮਹਾਂ ਉੱਲੂਆਂ ਦੀ ਤਰ੍ਹਾਂ ਉਹ ਲੋਕ ਨੇ ਜਿਹੜੇ ਕਹਿੰਦੇ ਹੈ ਕਿ ਰੱਬ ਨਹੀਂ ਹੁੰਦਾ। ਮਨੁੱਖ ਜਾਮੇ ਦੇ ਅੰਦਰ ਹੀ ਐਸੀਆਂ ਕਿਸਮਾਂ ਪੈਦਾ ਕਰ ਦਿੱਤੀਆਂ ਵਾਹਿਗੁਰੂ ਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੀ ਸੂਕਰ ਸਵਾਨ, ਸੂਰ ਦਾ ਤਨ, ਕੁੱਤੇ ਦਾ ਤਨ, ਹਾਥੀ ਦੇ ਦ੍ਰਿਸ਼ਟਾਂਤ, ਘੋੜਿਆਂ ਦੇ, ਸਾਰੇ ਇਹ ਮਨੁੱਖ ਜਾਮੇ ਦੇ ਅੰਦਰ ਜੈਸੇ ਸਵਾ ਵੈਸਾ ਉਹਨੂੰ ਕਹਿ ਦਿੱਤਾ ਗਿਆ। ਤੇ ਉੱਲੂ ਉਹ ਲੋਕ ਨੇ ਜਿਹੜੇ ਕਹਿੰਦੇ ਦਿਖਾਓ ਰੱਬ ਕਿੱਥੇ, ਦੱਸੋ ਕੌਣ ਜੰਮਿਆ ਉਹਨੂੰ ਦਿਖਾਉਣ ਵਾਲਾ। ਇਸ ਤਰ੍ਹਾਂ ਇੱਕ ਮਹਾਤਮਾ ਨੂੰ ਉੱਥੇ ਲਿਖੀ ਕੇ ਸ਼ਿਕਾਇਤਾਂ ਸੀ ਕਿਸੇ, ਉਹ ਮਹਾਤਮਾ ਨੂੰ ਕਹਿਣ ਲੱਗਿਆ, ਮੂਰਖ ਬੰਦਾ ਟੱਕਰ ਗਿਆ ਕਿਤੇ, ਕਹਿਣ ਲੱਗਾ ਵੀ ਪਰਮਾਤਮਾ ਨਹੀਂ ਹੁੰਦਾ। ਮਹਾਂਪੁਰਸ਼ ਕਹਿੰਦੇ ਕਿਉਂ ਨਹੀਂ ਹੁੰਦਾ, ਪਰਮਾਤਮਾ ਹੁੰਦਾ। ਉਹ ਕਹਿੰਦੇ ਜੇ ਪਰਮਾਤਮਾ ਹੁੰਦਾ ਮੈਨੂੰ ਦਿਖਾਓ, ਮੈਂ ਨਹੀਂ ਮੰਨਦਾ ਜਿੰਨਾ ਚਿਰ ਆਪਣੀਆਂ ਅੱਖਾਂ ਨਾਲ ਨਾ ਦੇਖ ਲਾ। ਮਹਾਤਮਾ ਕਹਿੰਦੇ ਰੱਬ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ, ਅੱਖਾਂ ਦੇ ਨਾਲ ਵੇਖਣ ਦਾ ਵਿਸ਼ਾ ਹੋਵੇ ਤੂੰ ਵੇਖ ਲੈਂਦੀ। ਹਾਂ ਅੱਖਾਂ ਤਾਂ ਹੈ ਪਰ ਉਹ ਅੱਖਾਂ ਹੀ ਹੋਰ ਨਾ, ਇਹ ਅੱਖਾਂ ਨਹੀਂ ਸੇ ਅੱਖੜੀਆਂ ਵਿਆਹ ਜਿੰਨੀ ਦੱਸ ਦੋ ਮੈਂ। ਕਹਿਣ ਲੱਗਾ ਫਿਰ ਮੈਂ ਨਹੀਂ ਮੰਨਦਾ। ਤੇ ਮਹਾਂਪੁਰਸ਼ਾਂ ਨੇ ਸੋਚਿਆ ਵੀ ਇਹ ਗਿਆਨ ਦੇ ਨਾਲ ਤਾਂ ਸੂਤ ਨਹੀਂ ਆਉਣ ਵਾਲਾ, ਇਹ ਆ ਮੂਰਖ। ਮਹਾਂਪੁਰਸ਼ਾਂ ਦੇ ਕੋਲ ਇੱਕ ਪੱਥਰ ਪਿਆ ਸੀ, ਇਹਨਾਂ ਚੱਕ ਕੇ ਮਹਾਂਪੁਰਸ਼ਾਂ ਨੇ ਹੱਥ ਵਿੱਚ ਜਦੋਂ ਥੋੜਾ ਜਿਹਾ ਬੇਧਿਆਨ ਹੋਇਆ, ਉਹ ਮਾਰਿਆ ਇਹੋ ਜਿਹੇ ਟਿਕਾਣੇ ਤੇ ਵੀ ਜਿੱਥੇ ਉਹਦਾ ਕੋਈ ਬਹੁਤਾ ਨੁਕਸਾਨ ਬਣਾ ਹੋਵੇ। ਜਦ ਮਾਰਿਆ ਪੱਥਰ ਤੇ ਉਹਦੀ ਚੀਕ ਨਿਕਲ ਗਈ, ਗਾਲਾਂ ਕੱਢਣ ਲੱਗ ਪਿਆ, ਸੰਤਾਂ ਤੂੰ ਸਾਧ ਹੈ, ਪੱਥਰ ਮਾਰਿਆ ਵੀਰੇ ਤੂੰ ਜਵਾਕ ਹੈ। ਇਹ ਸੰਤ ਹੱਸੀ ਗਏ, ਉਹਨਾਂ ਨੂੰ ਕਿਹੜਾ ਗੁੱਸਾ ਆਉਂਦਾ ਸੀ। ਉਹਨੂੰ ਕਹਿਣ ਲੱਗੇ ਹੋਇਆ ਕੀ ਹੈ, ਕਹਿੰਦਾ ਹੋਣਾ ਕੀ ਸੀ, ਮੇਰੇ ਪੱਥਰ ਨਹੀਂ ਮਾਰਿਆ ਤੁਸੀਂ। ਮਹਾਂਪੁਰਸ਼ ਕਹਿੰਦੇ ਪੱਥਰ ਤਾਂ ਮਾਰਿਆ ਮੈਂ, ਮੁਕਰਦਾ ਨਹੀਂ, ਪਰ ਤੂੰ ਚੀਕਾਂ ਕਿਉਂ ਮਾਰਦਾ। ਕਹਿੰਦਾ ਮੇਰੇ ਪੀੜਾ ਹੋ ਰਹੀ ਹੈ। ਸੰਤ ਕਹਿੰਦੇ ਮੈਂ ਤਾਂ ਨਹੀਂ ਮੰਨਦਾ ਵੀ ਪੀੜਾ ਹੁੰਦੀ ਹੈ, ਜੇ ਹੁੰਦੀ ਆ ਲਿਆ ਮੈਨੂੰ ਦਿਖਾ ਕਿੱਥੇ ਆ ਪੀੜਾ। ਉਹ ਕਹਿੰਦਾ ਪੀੜਾ ਦਿਖਾਉਣ ਦੀ ਚੀਜ਼ ਹੈ? ਕਹਿੰਦੇ ਫਿਰ ਰੱਬ ਦਿਖਾਉਣ ਦੀ ਚੀਜ਼ ਹੈ, ਜਿਵੇਂ ਪੀੜਾ ਮਹਿਸੂਸ ਕੀਤੀ ਜਾਂਦੀ ਹੈ, ਰੱਬ ਵੀ ਮਹਿਸੂਸ ਕੀਤਾ ਜਾਂਦਾ ਹੈ, ਵਿਖਾਇਆ ਨਹੀਂ ਜਾਂਦਾ। ਇਸ ਕਰਕੇ ਸਾਧ ਸੰਗਤ ਉੱਲੂਆਂ ਦੀ ਨਿਆਂ ਜਿਹੜੇ ਲੋਕ ਨੇ ਉਹ ਪਰਮਾਤਮਾ ਨੂੰ ਨਹੀਂ ਮੰਨਦੇ। ਸ੍ਰਿਸ਼ਟੀ ਵਾਹਿਗੁਰੂ ਨੇ ਸਾਜੀ ਹੈ, ਰਹਿਣਗੇ ਵਿੱਚ ਹੀ। ਸੋ ਉੱਲੂਆਂ ਦੀ ਤਰ੍ਹਾਂ ਹਨ, ਸੰਸਾਰ ਉਜਾੜ ਹੈ, ਉਹ ਜੀਵ ਉੱਲੂਆਂ ਦੀ ਨਿਆਂ ਨ ਅਗਿਆਨਤਾ ਦੇ ਅੰਧਕਾਰ ਵਿੱਚ ਗਿਆਨ ਦਾ ਸੂਰਜ ਕਦੇ ਦੇਖਿਆ ਹੀ ਨਹੀਂ ਹੈ, ਠੋਕਰਾਂ ਖਾਂਦੇ ਫਿਰਦੇ। ਉਦਿਆਨ ਵਸਨੰ ਸੰਸਾਰੰ, ਸਰਬੰਧੀ ਸਵਾਨ ਸਿਆਲ ਖਰਾ ਹੈ। ਸਹਿਸਕ੍ਰਿਤੀ ਵਿੱਚ ਮਹਾਰਾਜ ਨੇ ਫਰਮਾਇਆ ਨੀ, ਕਹਿੰਦੇ ਸੰਸਾਰ ਕੀ ਹੈ? ਮਹਾ ਉਦਿਆਨ ਭਿਆਨ, ਇਹਨੂੰ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕਰੋ ਅਹੰਕਾਰ ਫਿਰੇ ਦੀਵਾਨਿਆ, ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਨੇ। ਇਸ ਕਰਕੇ ਸੰਸਾਰ ਇੱਕ ਉਜਾੜ ਹੈ, ਉਦਿਆਨ ਵਸਿਆ ਹੋਇਆ ਸੰਸਾਰ ਜੰਗਲ ਹੈ। ਇਹਦੇ ਵਿੱਚ ਤਿੰਨ ਤਰ੍ਹਾਂ ਦੇ ਸੰਬੰਧੀ ਮੰਨੇ ਹੈ ਗੁਰੂ ਸਾਹਿਬ ਨੇ, ਸੰਬੰਧੀ ਸਵਾਨ ਸਿਆਲ ਖਰਾ ਹੈ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਕੁਝ ਸੰਬੰਧੀ ਉਹ ਹਨ ਜਿਹੜੇ ਲਾਲਚੀ ਕਿਸਮ ਦੇ ਹੁੰਦੇ ਹੈ, ਤਾਂ ਸੰਬੰਧੀ ਭੈਣ ਭਰਾ ਹਨ, ਪਰ ਉਹ ਪਦਾਰਥ ਕੋਲੋਂ ਖਾਣ ਵਾਸਤੇ ਤੇ ਕੁੱਤਾ ਦ੍ਰਿਸ਼ਟੀ ਆ ਉਹਨਾਂ ਦੀ। ਭਰਾ ਦਾ ਭਰਾ ਪਦਾਰਥ ਦੱਬ ਲੈਂਦਾ, ਚੋਰੀ ਕਰ ਲੈਂਦੇ ਹੈ, ਕਹਿੰਦੇ ਉਹ ਹੈ ਸੰਬੰਧੀ ਪਰ ਕੁੱਤੇ ਦੀ ਨਿਆਈ ਲਾਲਚੀ ਹੈ। ਜਿਹਨੂੰ ਲਾਲਚ ਹੋਵੇ ਲੱਭ ਕੁੱਤਾ, ਉਹ ਮਨੁੱਖ ਕੁੱਤੇ ਦੀ ਨਿਆਈ ਉਸ ਕਿਰਿਆ ਵਿੱਚ ਹੁੰਦੀ। ਤੇ ਸਿਆਲ ਕਹਿੰਦੇ ਨੇ ਗਿੱਦੜ ਨੂੰ, ਗਿੱਦੜ ਦੇ ਵਿੱਚ ਇੱਕ ਤਾਂ ਆਲਸੀ ਸੁਭਾਅ, ਇੱਕ ਉਹਦੇ ਚ ਕਪਟ ਹੈ, ਛਲ ਕਰਦਾ ਹੈ, ਦੂਸਰਾ ਚਲਾਕ ਬੜਾ ਹੈ। ਤੇ ਜਿਸ ਵੇਲੇ ਜੀਵ ਦੇ ਉੱਤੇ ਵਿਪਤਾ ਪੈ ਜਾਏ, ਜਿਹੜਾ ਸੰਬੰਧੀ ਵਿਪਤਾ ਦੇ ਵਿੱਚ ਉਹਦੀ ਮਦਦ ਨਾ ਕਰੇ, ਦੌੜ ਜਾਏ ਵਿਪਤਾ ਚੋਂ ਛੱਡ ਕੇ, ਕਹਿੰਦੇ ਗਿੱਦੜ ਦੀ ਨਿਆਈ ਹੈ, ਗਿੱਦੜ ਹੈ ਸੰਬੰਧੀ ਨਹੀਂ। ਚਲਾਕੀ ਕਰੇ, ਕਪਟ ਕਰੇ, ਛਲ ਕਰੇ, ਆਲਸ ਕਰੇ, ਤੇ ਉਹ ਸੰਬੰਧੀ ਗਿੱਦੜ ਦੀ ਨਿਆਈ ਹਨ, ਖਰਾ ਹੈ। ਖਰਾ ਕਹਿੰਦੇ ਨੇ ਖੋਤੇ ਨੂੰ, ਉਹ ਸੰਬੰਧੀ ਖੋਤੇ ਦੀ ਨਿਆਈ ਜਿਹੜੇ ਸਾਰੀ ਜ਼ਿੰਦਗੀ ਪਦਾਰਥਾਂ ਦੀ ਢੁਆ ਢਾਈ ਕਰੀ ਜਾਣ, ਕਦੇ ਇਹ ਮਕਸਦ ਸਮਝੇ ਨਹੀਂ ਨਾ ਕਿ ਮਨੁੱਖਾ ਸਰੀਰ ਕਾਹਦੇ ਵਾਸਤੇ ਮਿਲਿਆ ਸੀ। ਮੌਤ ਆ ਗਈ ਪਰ ਪਦਾਰਥ ਹੀ ਢੋਂਦੇ ਰਹੇ, ਜਿਵੇਂ ਖੋਤਾ ਜਿਹੜਾ ਹੈ ਉਹ ਸਾਰੀ ਜ਼ਿੰਦਗੀ ਭਾਰ ਹੀ ਢੋਂਦਾ ਰਹਿੰਦਾ ਨਾ। ਤੇ ਜੰਗਲ ਹੈ, ਇਸ ਜੰਗਲ ਦੇ ਅੰਦਰ ਤਿੰਨ ਤਰ੍ਹਾਂ ਦੇ ਸੰਬੰਧੀ ਨੇ, ਸੰਬੰਧੀ ਸਵਾਨ ਸਿਆਲ ਖਰਾ। ਇਸ ਕਰਕੇ ਇਹ ਉੱਲੂ ਦੀ ਨਿਆਈ ਇਸ ਜੰਗਲ ਦੇ ਅੰਦਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਪ੍ਰਮਾਣ ਕਰਦੇ ਹੈ, ਕਹਿੰਦੇ ਇਹ ਇਸ ਪ੍ਰਕਾਰ ਭੁਗਣਾ ਨਾਮ ਹੈ ਉੱਲੂ ਦਾ, ਭ੍ਰਮਤ ਭ੍ਰਮਣ ਕਰਦਾ ਫਿਰਦਾ ਹੈ। ਸੁੱਤ ਨਾਮ ਹੈ ਪੁੱਤਰ ਦਾ, ਬੰਧਤਾ ਨਾਮ ਹੈ ਇਸਤਰੀ ਦਾ, ਸਾਜਨ ਮਿੱਤਰਾਂ ਦਾ ਨਾਮ ਹੈ, ਪੁੱਤਰ ਵਿੱਚ ਇਸਤਰੀ ਵਿੱਚ ਮਿੱਤਰਾਂ ਵਿੱਚ ਸੁੱਖ ਵਿਸ਼ਾ ਸੁੱਖ ਵਿੱਚ ਬੰਧ ਸੰਬੰਧੀਆਂ, ਤਾਂ ਸੀ ਉਹ ਇਹਨਾਂ ਸਾਰਿਆਂ ਦੇ ਨਾਲ ਕੀ ਕਰ ਰਿਹਾ? ਸੋ ਘਣਾ ਕੀ ਇਹ ਬਹੁਤ ਹੀ ਜ਼ਿਆਦਾ ਮੋਹ ਵੜੇ ਹੋ, ਇਹਨਾਂ ਸਾਰਿਆਂ ਦੇ ਵਿੱਚ ਮੋਹ ਵਧਿਆ ਹੋਇਆ ਹੈ। ਪੁੱਤਰ ਦੇ ਵਿੱਚ ਮੋਹ ਹੈ, ਇਸਤਰੀ ਵਿੱਚ ਮੋਹ ਹੈ, ਪਤੀ ਵਿੱਚ ਮੋਹ ਹੈ, ਸੱਜਣਾ ਮਿੱਤਰਾਂ ਵਿੱਚ ਹੈ, ਪਰ ਨਾਮ ਦੇ ਵਿੱਚ ਕਦੇ ਮੋਹ ਨਹੀਂ ਹੈ, ਨਾਮ ਦੇ ਵਿੱਚ ਪ੍ਰੇਮ ਨਹੀਂ ਹੈ। ਸੋ ਇਸ ਕਰਕੇ ਇਹ ਜੀਵ ਦੀ ਐਸੀ ਹਾਲਤ ਹੋ ਰਹੀ ਹੈ, ਬਹੁਤ ਹੀ ਮੋਹ ਵਧਿਆ ਹੋਇਆ ਹੈ, ਹੇਤ ਕੇ ਬੰਧਨ ਤੋੜ ਨਾ ਸਕਿਆ, ਇਹਨੂੰ ਤੋੜ ਨਹੀਂ ਸਕਿਆ, ਤਾਂ ਜਮ ਕਰੇ ਖੁਆਰੀ ਜੀਵ, ਖੱਜਲ ਖੁਆਰੀਆਂ ਤਾਂ ਜਮਦੂਦ ਕਰਦੇ ਹਨ।
ਬੋਇਓ ਬੀਜ ਅਹਮ ਮਮ ਅੰਕਰ ਬਤੀਤ ਆਵ ਕਰਤ ਅਗਨਾ,
ਕਹਿੰਦੇ ਬੋਇਓ ਬੀਜ, ਬੋਇਓ ਬੀਜ ਅਹਮ ਮਮ ਅੰਕਰ, ਇਹਨਾਂ ਪੰਕਤੀਆਂ ਦੀ ਵੰਡ ਵੀ ਇਸ ਤਰ੍ਹਾਂ ਹੈ ਸਾਧ ਸੁਣੀ, ਬੋਇਓ ਬੀਜ ਅਹੰ ਮਮ ਅੰਕਰ, ਵਿਸਰਾਮ ਅੰਕਰ ਤੇ ਪਰ ਅਹੰਗ ਦੇ ਉੱਤੇ ਥੋੜਾ ਜਿਹਾ ਰੁਕਣਾ ਹੈ। ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਦ ਕਰਤ ਅਗਨ, ਕਹਿੰਦੇ ਹੇ ਜੀਵ ਤੈਂ ਆਪਣੀ ਬੁੱਧ ਰੂਪ ਧਰਤੀ ਨੂੰ ਕਦੇ ਇਹ ਨਾ ਸੋਚਿਆ ਵੀ ਇਹਦੇ ਚ ਬੀਜ ਕਿਹੜਾ ਬੀਜਣਾ, ਬੀਜ ਗਲਤ ਬੀਜ ਬੈਠਾ, ਪਰ ਜੈਸਾ ਬੀਜ ਬੀਜੇਗਾ ਜਿਹਾ ਬੀਜਿਆ ਸੋ ਲਾਉਣਾ, ਵੱਢਣਾ ਵੀ ਉਹੀ ਪਊਗਾ। ਬੜੇ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਹੈ, ਲੋੜੇ ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ, ਜੇ ਕਿੱਕਰ ਦਾ ਬੀਜ ਬੀਜਿਆ ਫਿਰ ਇਹ ਸੋਚੇ ਵੀ ਇਹਨੂੰ ਸੂਲਾ ਨਾ ਲੱਗਣ, ਇਹਨੂੰ ਅੰਬ ਲੱਗਣ, ਇਹ ਕਿਵੇਂ ਹੋ ਸਕਦਾ? ਜਿਹੋ ਜਿਹਾ ਬੀਜ ਬੀਜਿਆ ਉਹਨੇ ਪੌਦਾ ਉਹ ਜਿਹਾ ਪੈਦਾ ਹੋਣਾ। ਤੂੰ ਆਪਣੀ ਬੁੱਧ ਰੂਪ ਧਰਤੀ ਦੇ ਅੰਦਰ, ਅੰਤਸ਼ਕਰਨ ਦੀ ਧਰਤੀ ਦੇ ਅੰਦਰ ਤੈ ਬੀਜ ਕਿਹੜਾ ਬੀਜਿਆ? ਅਹੰ ਹੰਕਾਰ ਦਾ ਬੀਜ ਬੀਜਿਆ ਹੋਇਆ। ਇਹ ਹੰਕਾਰ ਦੇ ਬੀਜ ਨੇ ਜਦੋਂ ਪੁੰਗਰਨਾ ਕੀਤਾ ਮਮ ਅੰਕੁਰ, ਮਮਤਾ ਦਾ ਅੰਕੁਰ ਅੰਗੂਰ ਫੁੱਟਿਆ, ਇਸ ਨੂੰ ਇਹ ਫੁਟਾਰਾ ਜਦੋਂ ਹੋਇਆ ਮਮਤਾ ਪੈਦਾ ਹੋ ਗਈ। ਇਸ ਕਰਕੇ ਬੋਯੋ ਬੀਜ ਅਹੰ ਮਮ ਅੰਕੁਰ ਬੀਤਤ ਔਧ, ਔਧ ਨਾਮ ਹੈ ਉਮਰ ਦਾ, ਤੇਰੀ ਉਮਰ ਇਸੇ ਤਰ੍ਹਾਂ ਬਤੀਤ ਹੋ ਰਹੀ ਹੈ। ਬੀਤਤ ਔਧ ਕਰਤ ਅਗਨਾ, ਅਗਨਾ ਪਾਪ ਦਾ ਨਾਂ ਹੈ, ਪਾਪ ਕਰਦਿਆਂ ਤੇਰੀ ਉਮਰ ਬਤੀਤ ਹੋ ਰਹੀ ਹੈ, ਉਮਰ ਇਸੇ ਤਰ੍ਹਾਂ ਜਾ ਰਹੀ ਹੈ। ਸਤਪੁਰਸ਼ਾਂ ਨੂੰ ਇਹ ਸਬਕ ਗੁਰੂ ਸਾਹਿਬ ਪੜ੍ਹਾਉਂਦੇ ਹੈ, ਸਤਸੰਗੀਆਂ ਨੂੰ ਇਹ ਸੰਸਕਾਰ ਦਿੰਦੇ ਨੇ ਕਿ ਐ ਸਤਸੰਗੀ ਤੂੰ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਇਹ ਬੇਨਤੀ ਕਰ ਕਿ ਹੇ ਪਰਮੇਸ਼ਰ ਮੇਰੇ ਤੇ ਐਸੀ ਕਿਰਪਾ ਕਰ ਮੇਰੀ ਉਮਰ ਜਿਹੜੀ ਹੈ ਨਾ ਉਹ ਸਤਸੰਗਤ ਦੇ ਅੰਦਰ ਬਤੀਤ ਹੋਵੇ। ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ, ਮੇਰੀ ਉਮਰ ਕਿਸੇ ਮਹਾਂਪੁਰਸ਼ ਦੇ ਸਤਸੰਗਤ ਦੇ ਵਿੱਚ ਬਤੀਤ ਹੋਵੇ। ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹੋਵੇ, ਬਲਕਿ ਜਿਹੜੀ ਉਮਰ ਸਤਸੰਗ ਤੋਂ ਬਿਨਾਂ ਲੰਘ ਗਈ। ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਮਰਿਆਦਾ ਵਿੱਚ ਇਤਨੇ ਕਰੜੇ ਨਾ, ਕੋਈ ਲਿਹਾਜ਼ ਨਹੀਂ। ਮਹਾਰਾਜ ਸਾਹਿਬ ਜੀ ਨੇ ਕਿਹਾ ਜਿਹੜੇ ਅੰਮ੍ਰਿਤਧਾਰੀ ਸਿੰਘਾਂ ਤੇ ਇਹ ਕਾਨੂੰਨ ਲਾਗੂ ਹੁੰਦਾ, ਜਿਹਦਾ ਅੰਮ੍ਰਿਤ ਨਹੀਂ ਛਕਿਆ ਉਹਦੇ ਤੇ ਕਾਨੂੰਨ ਇਹ ਲਾਗੂ ਨਹੀਂ ਹੁੰਦਾ। ਧਿਆਨ ਕਰਨਾ, ਮਹਾਰਾਜ ਸਾਹਿਬ ਕਹਿੰਦੇ ਜਿਹੜਾ ਅੰਮ੍ਰਿਤਧਾਰੀ ਹੈ, ਰਹਿਤ ਰੱਖੀ ਹੋਈ ਹੈ, ਲੱਗੇ ਦੀਵਾਨ ਸਤਸੰਗ ਹੁੰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਤਸੰਗ ਦੇ ਅੰਦਰ ਗੁਰਬਾਣੀ ਦੀ ਵਿਚਾਰ ਕਥਾ ਕੀਰਤਨ ਇਹ ਦੀਵਾਨ ਰੱਖਿਆ ਹੋਵੇ, ਲੱਗੇ ਦੀਵਾਨ ਮੂਲ ਨਹੀਂ ਜਾਵੇ, ਸੋ ਤਨਖਾਈਆ ਵੱਡੋ ਕਹਾਵੇ। ਮਹਾਰਾਜ ਕਹਿੰਦੇ ਉਹ ਸਿੱਖ ਨਹੀਂ, ਵੱਡਾ ਤਨਖਾਈ ਹੈ, ਮੈਂ ਉਹਨੂੰ ਤਨਖਾਈਆ ਕਰਾਰ ਦਿੰਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਤਨਾਮਿਆਂ ਦੇ ਅੰਦਰ ਫਰਮਾਨ ਕੀਤਾ। ਸੋ ਇਸ ਵਾਸਤੇ ਸਾਧ ਸੰਗਤ, ਉਹਦਾ ਕਾਰਨ ਕੀ ਹੈ? ਸਾਡੇ ਭਲੇ ਵਾਸਤੇ। ਇਹ ਮਰਿਆਦਾ ਕਿਉਂ ਬਣਾਈ? ਸਾਡੇ ਭਲੇ ਵਾਸਤੇ। ਸਿੱਖ ਸਤਸੰਗਤ ਵਿੱਚ ਜਾਏਗਾ, ਇਹਦੇ ਪੁਰਾਣੇ ਜਨਮਾਂ ਜਨਮਾਤਰਾਂ ਦੇ ਸੰਸਕਾਰ ਜਿਹੜੇ ਭੈੜੇ ਸੰਸਕਾਰ ਉਹ ਬਦਲਣਗੇ, ਨਵੇਂ ਸੰਸਕਾਰ ਪੈਣਗੇ। ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਇਹਦੇ ਚ ਨਵੇਂ ਸੰਸਕਾਰ ਪੈਂਦੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਇਹ ਕਰਦੇ, ਕਹਿੰਦੇ ਬੋਯੋ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਗਨ। ਇਹ ਜਿਹੜੇ ਪਾਪ ਕਰ ਰਹੇ ਹੈ, ਨਾਨਕ ਆਖੇ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀ। ਇੱਕ ਦਿਨ ਲੇਖਾ ਰੱਬ ਨੇ ਮੰਗਣਾ, ਬੈਠਾ ਕੱਢ ਵਹੀ ਤਲਬਾ ਪੌਸਨ ਆਖਿਆ, ਬਾਕੀ ਜਿਨਾ ਰਹੀ ਅਜਰਾ ਈਰ ਫਰੇਸਤਾ ਹੋਸੀ ਆਏ ਪਈ। ਆਵਣ ਜਾਣ ਨਾ ਸੂਜੀ ਭੀੜੀ ਗਲੀ ਪਈ, ਫਿਰ ਉਸ ਥਾਂ ਤੇ ਕੀ ਹੋਏ ਰੱਤੀਓ ਮਾਸਾ ਤੋਲ ਕਢਾਏਂਦਾ। ਇੱਕ ਇੱਕ ਪਾਈ ਦਾ ਹਿਸਾਬ, ਰਾਈ ਰਾਈ ਦਾ ਹਿਸਾਬ ਹੋਣਾ, ਜਿੰਨੇ ਸਵਾਸ ਮਿਲੇ ਹੋਏ ਨੇ ਸਭ ਗਿਣਤੀ ਦੇ, ਕਿੰਨੇ ਸਵਾਸ ਕਿੱਥੇ ਬਤੀਤ ਕੀਤੇ, ਲੇਖਾ ਹੋਣਾ। ਇੱਕ ਦਿਨ ਸਵਾਸ ਮਾਲਕ ਨੇ ਦਿੱਤੇ ਹੈ, ਸਵਾਸਾਂ ਦੀ ਪੂੰਜੀ ਉਹਨੇ ਦਿੱਤੀ ਹੈ। ਪਰਮੇਸ਼ਰ ਨੇ ਇੰਨੀ ਕਿਰਪਾ ਕੀਤੀ, ਜੀਵ ਹਰ ਪੱਖ ਵਿੱਚ ਅਣਗਹਿਲੀ ਕਰ ਰਿਹਾ। ਪਰਮੇਸ਼ਰ ਨੇ ਕਿਹਾ ਸੀ ਤੂੰ 24 ਘੰਟਿਆਂ ਦੇ ਵਿੱਚੋਂ 2.5 ਘੰਟੇ, ਕੋਈ ਬਹੁਤੇ ਜ਼ਿਆਦਾ ਨਹੀਂ, 1.25 ਘੰਟੇ ਬਣਦਾ ਦੋ ਵੇਲੇ, ਇਹ ਜ਼ਿੰਦਗੀ ਦਾ 10ਵਾਂ ਹਿੱਸਾ ਬਣਦਾ, ਇਹਦੇ ਨਾਲ ਤੇਰੀ ਬਾਕੀ ਦੀ ਰਹਿੰਦੀ ਜ਼ਿੰਦਗੀ ਸਫਲ ਹੋ ਜਾਏਗੀ। ਇਹ ਸਮਾਂ ਤੇਰਾ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਹੋਣਾ ਚਾਹੀਦਾ, ਸੰਸਾਰ ਦੇ ਕੰਮਾਂ ਕਾਰਾਂ ਵਿੱਚ ਨਹੀਂ। 24 ਘੰਟੇ ਦੇ ਚੋਂ 2.5 ਘੰਟੇ ਪਰਮੇਸ਼ਰ ਦੇ ਲੇਖੇ ਲਾਉਣੇ, 10 ਵਸਤੂ ਲਈ ਪਾਛੇ ਪਾਵੇ, ਇੱਕ ਵਸਤ ਕਾਰਨ ਵੇਖੋਟ ਗਵਾਵੇ। 10ਵਾਂ ਹਿੱਸਾ ਪਰਮੇਸ਼ਰ ਦਾ ਮੰਨਣਾ, 9 ਹਿੱਸੇ ਵਿੱਚ ਜੋ ਧਰਮ ਦੀ ਕਿਰਤ ਨਾਲ ਮਿਲ ਰਿਹਾ, ਨੌਕਰੀ ਵਣਜ ਵਪਾਰ ਖੇਤੀ ਪਤੀ ਕੁਛ ਵੀ ਹੈ ਉਹਦੇ ਹਿੱਸੇ ਪਾ ਲੈਣੇ, 10ਵਾਂ ਹਿੱਸਾ ਵਾਹਿਗੁਰੂ ਦਾ ਮੰਨਣਾ ਆਪਣਾ ਨਹੀਂ। ਇਹ ਮਰਿਆਦਾ ਬੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਦਸਵੰਧ ਦੇ ਗੁਰੂ ਕਾ ਰੂੜਾ, ਦਸਵੰਧ ਗੁਰੂ ਦਾ ਦੇਣਾ, ਇਹ ਗੁਰੂ ਦਾ ਮੰਨਣਾ ਆਪਣਾ ਨਹੀਂ, ਆਪਣਾ ਹੈ ਹੀ ਨਹੀਂ ਇਹ। ਸੋ ਇਸ ਵਾਸਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਇਹ ਦੋ ਚੀਜ਼ਾਂ ਜ਼ਿੰਦਗੀ ਦੇ ਅੰਦਰ ਅਪਣਾ ਲਈਆਂ, ਦਸਵਾਂ ਹਿੱਸਾ ਜ਼ਿੰਦਗੀ ਦਾ ਵਾਹਿਗੁਰੂ ਦੀ ਯਾਦ ਵਿੱਚ, ਆਪਣੀ ਧਰਮ ਕਿਰਤ ਜੋ ਸਰੀਰ ਮਿਲਿਆ ਇਹਦੇ ਨਾਲ ਦਸੌਂਧ ਗੁਰੂ ਦਾ ਕੱਢਣਾ ਸ਼ੁਰੂ ਕਰ ਦਿੱਤਾ, ਗੁਰੂ ਪਿਆਰੇ ਉਹ ਜਿਉਂਦਾ ਹੀ ਮੁਕਤ ਹੈ, ਜ਼ਿੰਦਗੀ ਸਫਲ ਹੈ। ਉਹਦੀ ਜ਼ਿੰਦਗੀ ਦੇ ਅੰਦਰ ਅਗਨਾ ਹੋ ਹੀ ਨਹੀਂ ਸਕਦੇ, ਪਾਪ ਕਿਵੇਂ ਹੋਣਗੇ ਉਹਦੀ ਜ਼ਿੰਦਗੀ ਦੇ ਅੰਦਰ। ਫੁੱਲ ਇੱਕ ਵਾਰੀ ਸੁਗੰਧੀ ਵਾਲੇ ਬਸਤਰ ਵਿੱਚ ਬੰਨ ਕੇ ਲਾਇਆ ਜੀ, ਲਿਆ ਕੇ ਗੁਰੂ ਮਹਾਰਾਜ ਨੂੰ ਭੇਟ ਕਰ ਦਈਏ, ਕੋਈ ਫੁੱਲ ਬਸਤਰ ਦੇ ਕੋਲ ਨਹੀਂ ਰਿਹਾ। ਫੁੱਲ ਸਾਰੇ ਭੇਟ ਹੋ ਗਏ, ਫੁੱਲਾਂ ਦੀ ਕੁਝ ਚਿਰ ਸੰਗਤ ਕੀਤੀ ਬਸਤਰ ਨੇ, ਪਰ ਸੁਗੰਧੀ ਕਿੰਨਾ ਚਿਰ ਆ ਜਾਂਦੀ ਹੈ ਬਸਤਰ ਚੋਂ? ਫੁੱਲ ਤਾਂ ਇੱਕ ਵੀ ਨਹੀਂ ਹੈ ਕੋਲ, ਦੇਖਣ ਨੂੰ ਬਸਤਰ ਦਿਸ ਰਿਹਾ, ਫੁੱਲ ਕੋਈ ਨਹੀਂ। ਜਦੋਂ ਢਾਈ ਘੰਟੇ ਪਰਮੇਸ਼ਰ ਦੇ ਨਾਮ ਸੁਗੰਧੀ ਵਾਲੇ ਫੁੱਲਾਂ ਨੂੰ ਆਪਣੇ ਅੰਤਸ਼ਕਰਨ ਦੇ ਵਸਤਰ ਵਿੱਚ ਬੰਨ ਲਿਆ, ਬਾਕੀ ਦੇ ਸਮੇਂ ਦੇ ਅੰਦਰ ਵੀ ਭਗਤੀ ਦੀ ਸੁਗੰਧੀ ਆਉਂਦੀ ਰਹੇਗੀ। ਸੋ ਇਸ ਵਾਸਤੇ ਇਹਨਾਂ ਅਗਨਾਂ ਤੋਂ ਬਚ ਜਾਵਾਂਗੇ, ਪਾਪਾਂ ਤੋਂ ਬਚ ਜਾਵਾਂਗੇ, ਜੁਗਤ ਹੈ। ਸੋ ਇਉਂ ਅੱਗੇ ਫਰਮਾਨ ਕਰਦੇ ਹਨ,
ਨਿਰਤ ਮਚਾਰ ਪਸਾਰ ਮੁਖ ਨਿਰਖਤ ਉਂਚਤ ਭੁਖਤ ਭੁਖ ਭੁਖਨਾ।
ਕਿਉਂਕਿ ਮੂਸ ਚੂਹਾ ਕਹਿ ਕੇ ਜੀਵ ਨੂੰ ਸੰਬੋਧਨ ਕਰਕੇ ਵਿਚਾਰ ਆਰੰਭ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਮਹਾਰਾਜ ਕਹਿੰਦੇ, ਹੇ ਭੱਟੋ, ਵਿਚਾਰ ਕੇ ਦੇਖੋ, ਮਿਰਤ ਮੌਤ ਨੂੰ ਕਹਿੰਦੇ, ਕਹਿੰਦੇ ਤੁਸੀਂ ਵਿਚਾਰ ਕੇ ਦੇਖੋ, ਮਿਰਤ ਮੰਜਾਰ, ਮੰਜਾਰ ਕਹਿੰਦੇ ਨੇ ਬਿੱਲੇ ਨੂੰ, ਕਹਿੰਦੇ ਜਿਹੜੇ ਮੌਤ ਰੂਪ ਬਿੱਲੀ ਹੈ ਉਹ ਕਿਵੇਂ ਦੇਖ ਰਹੀ ਹੈ? ਮੌਤ ਰੂਪ ਬਿੱਲਾ ਮੁਖ ਨੂੰ ਪਸਾਰ ਕੇ, ਮੂੰਹ ਅੱਡ ਅੱਡ ਕੇ ਤੇਰੇ ਵੱਲ ਮੂੰਹ ਪਸਾਰ ਰਿਹਾ ਹੈ। ਮਿਰਤ ਮੰਜਾਰ ਪਸਾਰ ਮੁਖ ਨਿਰਖਤ, ਨਿਰਖਤ ਨਾਮ ਦੇਖਣ ਦਾ, ਤੇਰੇ ਵੱਲ ਵੇਖ ਰਿਹਾ, ਕਦੋਂ ਇਹਦੇ ਸਵਾਸ ਪੂਰੇ ਹੋਣ? ਸਵਾਸ ਪੂਰੇ ਹੋਣ ਤੋਂ ਤੇ ਉਹ ਜਿਹੜਾ ਮੌਤ ਰੂਪ ਬਿੱਲਾ ਤੈਨੂੰ ਖਾਣਾ ਚਾਹੁੰਦਾ ਹੈ। ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੁਖ ਭੁਖਨਾ, ਤੇ ਤੂੰ ਭੁਗਤ ਕਹੀਏ ਪਦਾਰਥ, ਪਦਾਰਥਾਂ ਦੇ ਪੁੰਚਤ ਕਹੀਏ ਭੋਗਣ ਵਾਲਾ ਹੋ ਕਰਕੇ ਨਾ, ਭੁਖ ਭੁਖਨਾ, ਪਦਾਰਥਾਂ ਨੂੰ ਭੋਗੀ ਜਾ ਰਹੇ ਹਾਂ ਪਰ ਤੇਰੀ ਭੁੱਖ ਜਿਹੜੀ ਹੈ ਉਹ ਹੋਰ ਵਧੀ ਜਾ ਰਹੀ ਹੈ। ਭੁੱਖਿਆਂ ਦਾ ਭੁੱਖਾ ਹੀ ਰਿਹਾ, ਤੂੰ ਕਦੇ ਰੱਜਿਆ ਨਾ, ਨਾ ਕਦੇ ਦੇਖਣ ਨਾਲ ਰੱਜਿਆ, ਨਾ ਜੀਭ ਦੇ ਸਵਾਦ ਲੈਂਦਿਆਂ ਰੱਜਿਆ, ਨਾ ਕੰਨਾਂ ਦੇ ਨਾਲ ਆਵਾਜ਼ ਸੁਣ ਕੇ ਰੱਜਿਆ, ਨਾ ਕਿਤੇ ਭੋਗ ਕੇ ਰੱਜਿਆ, ਸਾਰੀ ਜ਼ਿੰਦਗੀ ਭੁੱਖ ਭੁੱਖ ਨਹੀਂ ਰਿਹਾ, ਤੂੰ ਭੁੱਖ ਬਣੀ ਹੀ ਰਹੀ। ਦੂਸਰਾ ਭਾਵ ਮਹਾਂਪੁਰਸ਼ਾਂ ਨੇ ਅਰਥਾਂ ਵਿੱਚ ਇਹ ਵੀ ਕੀਤਾ ਹੈ, ਕਹਿੰਦੇ ਜਿਹੜਾ ਮੌਤ ਰੂਪ ਬਿੱਲਾ ਹੈ ਉਹ ਕਹਿੰਦੇ ਇੰਨੇ ਲੋਕਾਂ ਨੂੰ ਖਾ ਕੇ ਵੀ ਇਹ ਭੁਗਤ ਹੈ ਉਸਦੀ, ਜਿੰਨੇ ਲੋਕ ਨੇ ਭੁੱਖ ਭੁੱਖਣਾ, ਭੁੱਖਿਆਂ ਦਾ ਭੁੱਖਾ ਹੀ ਰਹਿੰਦਾ, ਖਾਈ ਜਾ ਰਿਹਾ ਲੇਕਿਨ ਭੁੱਖਾ ਹੀ ਰਹਿੰਦਾ, ਇਹ ਖਾ ਕੇ ਕਦੇ ਰੱਜਦਾ ਨਹੀਂ ਲੋਕਾਂ ਨੂੰ। ਕਈ ਵਾਰ ਲੱਖਾਂ ਲੋਕਾਂ ਨੇ ਇੱਕੋ ਵਾਰ ਖਾ ਜਾਂਦਾ, ਹਜ਼ਾਰਾਂ ਲੋਕਾਂ ਨੂੰ, ਸੈਂਕੜੇ ਲੋਕਾਂ ਨੂੰ, ਕਰੋੜਾਂ ਲੋਕਾਂ ਨੂੰ ਇਕੱਠਾ ਖਾ ਕੇ ਵੀ ਕਾਲ ਫਿਰ ਵੀ ਭੁੱਖਾ ਰਹਿੰਦਾ। ਇਹ ਐਸਾ ਬਿੱਲਾ ਹੈ, ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ,
ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ।
ਮਹਾਰਾਜ ਸਾਹਿਬ ਜੀ ਅਖੀਰਲੀ ਤੁਕ ਅੰਦਰ ਫਰਮਾਨ ਕਰਦੇ ਹਨ, ਕਹਿੰਦੇ ਹੇ ਭੱਟੋ, ਤੁਸੀਂ ਸੰਤਾਂ ਦੀ ਸਤਸੰਗਤ ਕਰਿਆ ਕਰੋ, ਤੇ ਉਹਨਾਂ ਸੰਤਾਂ ਦੀ ਸਤਸੰਗਤ ਦੇ ਵਿੱਚ ਜਿੱਥੇ ਦਿਆਲੂ ਪਰਮੇਸ਼ਰ ਗੋ ਧਰਤੀ ਦਾ ਪਾਲ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਿੱਥੇ ਕਰੋ? ਸਤਸੰਗਤ ਦੇ ਨਾਲ ਮਿਲ ਕੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਤਸੰਗਤ ਦੇ ਨਾਲ ਮਿਲ ਕੇ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੇ ਵਿਖਿਆਨ ਹੋਵੇ, ਉਹਨਾਂ ਸੰਤਾਂ ਦੀ ਸਤਸੰਗਤ ਕਰ। ਕਹਿੰਦੇ ਜੀ ਕਿਹੜੇ ਸੰਤਾਂ ਦੀ ਪਹਿਚਾਨ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਜਗ ਜਾਣਤ ਸੁਪਨਾ, ਜਿਨ੍ਹਾਂ ਸੰਤਾਂ ਨੇ ਸੰਸਾਰ ਨੂੰ ਸੁਪਨੇ ਦੀ ਨਿਆਈ ਸਮਝਿਆ ਹੋਇਆ, ਸੱਚ ਨਹੀਂ ਮੰਨਿਆ ਹੋਇਆ, ਇਹਨੂੰ ਝੂਠ ਸਮੱਗਰੀ ਨੂੰ ਵੇਖ ਕੇ ਨਿਹਚਾ ਕੀਤਾ ਕਿ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਸੁਪਨੇ ਦੋ ਤਰ੍ਹਾਂ ਦੇ ਮੰਨੇ ਨੇ, ਇੱਕ ਤਾਂ ਰਾਤ ਦਾ ਸੁਪਨਾ ਹੈ ਤੇ ਇੱਕ ਦਿਨ ਦਾ ਸੁਪਨਾ ਹੈ। ਤੇ ਰਾਤ ਵਾਲਾ ਸੁਪਨਾ ਕਿਉਂਕਿ ਥੋੜੇ ਸਮੇਂ ਦੀ ਨੀਂਦ ਹੈ। ਥੋੜੇ ਸਮੇਂ ਦੀ ਨੀਂਦ ਦਾ ਸੁਪਨਾ ਵੀ ਥੋੜਾ ਹੈ। ਜਿਹੜਾ ਦਿਨ ਵਾਲਾ ਸੁਪਨਾ ਹੈ ਇਹ ਲੰਮੀ ਲੰਮੀ ਰਾਤ ਹੈ, ਉਮਰ ਰੂਪੀ ਰਾਤ ਲੰਮੀ ਹੈ। ਅਵਿਦਿਆ ਦੀ ਰਾਤ ਬੜੀ ਲੰਮੀ ਹੈ। ਸੁਪਨਾ ਕਦੇ ਜਾਗਦੇ ਬੰਦੇ ਨੂੰ ਨਹੀਂ ਆਉਂਦਾ, ਸੁਪਨਾ ਆਉਂਦਾ ਤਾਂ ਜਦੋਂ ਨੀਂਦ ਆ ਜਾਏ। ਜਿਸ ਵੇਲੇ ਜੀਵ ਦੇ ਅੰਦਰ ਅਗਿਆਨਤਾ ਦੀ ਨੀਂਦ ਆ ਜਾਏ, ਅਵਿਦਿਆ ਦੀ ਨੀਂਦ ਵਿੱਚ ਸੌਂ ਜਾਏ, ਫਿਰ ਸੰਸਾਰ ਦਾ ਸੁਪਨਾ ਆਉਣਾ ਸ਼ੁਰੂ ਹੋ ਜਾਂਦਾ। ਸੁਪਨੇ ਦੇ ਅੰਦਰ ਕਿਸੇ ਵੀ ਮਨੁੱਖ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਇਹ ਸੁਪਨਾ ਹੈ। ਸੁਪਨੇ ਦਾ ਗਿਆਨ ਕਦੋਂ ਹੁੰਦਾ? ਜਦੋਂ ਜਾਗ ਉੱਠੇ, ਫਿਰ ਹੱਸਦਾ, ਦੂਸਰੇ ਨੂੰ ਦੱਸਦਾ ਕਿ ਮੈਨੂੰ ਰਾਤੀਂ ਐਸਾ ਸੁਪਨਾ ਆਇਆ, ਮੇਰੀ ਤਾਂ ਸੁਪਨੇ 'ਚ ਅੱਗੇ ਲੱਤ ਹੀ ਵੱਢੀ ਗਈ ਸੀ, ਜਾਂ ਮੈਂ ਦੇਖਿਆ ਲੱਤ ਮੇਰੀ ਸਾਬਤ ਹੈ। ਖੁਸ਼ ਹੋ ਕੇ ਦੱਸਦਾ। ਰਾਤੀਂ ਸੁਪਨੇ ਦੇ ਵਿੱਚ ਆਪਣੇ ਸੰਬੰਧੀ ਨੂੰ ਕਹਿੰਦਾ ਵੀ ਤੂੰ ਮਰਿਆ ਹੋਇਆ ਦੇਖਿਆ ਮੈਂ, ਸ਼ੁਕਰ ਹੈ ਤੂੰ ਜਿਉਂਦਾ। ਖੁਸ਼ ਹੁੰਦਾ, ਖੁਸ਼ ਹੋ ਕੇ ਦੱਸਦਾ। ਸੁਪਨੇ ਦੀ ਵਿਪਤਾ, ਸੁਪਨੇ ਦੇ ਸੰਬੰਧੀ, ਸੁਪਨੇ ਦੇ ਸੁੱਖ, ਸੁਪਨੇ ਦੇ ਦੁੱਖ ਸੁਪਨੇ ਦੇ ਨਾਲ ਹੀ ਬਤੀਤ ਹੋ ਜਾਂਦੇ ਆ। ਇਹ ਅਵਸਥਾ ਹਨ ਜਾਗਰਤ, ਸੁਪਨ, ਸੁਖੋਪਤ, ਤੁਰਿਆ। ਇਹਨਾਂ ਚਾਰ ਅਵਸਥਾ ਦੇ ਵਿੱਚ ਤਿੰਨ ਅਵਸਥਾ ਸੰਸਾਰ ਦੀਆਂ ਹਨ, ਇੱਕ ਅਵਸਥਾ ਮਹਾਂਪੁਰਸ਼ਾਂ ਦੀ ਹੈ। ਤੀਨ ਵਿਆਪੇ ਜਗਤ ਕੋ, ਜਾਗਰਤ, ਸੁਪਨ, ਸੁਖੋਪਤ, ਇਹ ਤਿੰਨੇ ਅਵਸਥਾ ਸੰਸਾਰ ਨੂੰ ਵਿਆਪਦੀਆਂ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੈ ਕੋਏ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ। ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਇਸ ਕਰਕੇ ਅਵਿਦਿਆ ਦੀ ਨੀਂਦ ਦੇ ਅੰਦਰ ਸੰਸਾਰ ਦਾ ਸੁਪਨਾ ਆ ਰਿਹਾ ਹੈ। ਜਿਹੜੇ ਸੰਬੰਧੀ ਆਪਣੇ ਲੱਗ ਰਹੇ ਹਨ, ਆਪਣੇ ਨਹੀਂ ਹਨ। ਈਰਾਨ ਦਾ ਬਾਦਸ਼ਾਹ ਹੋਇਆ ਸਾਧ ਸਿੰਘ ਜੀ, ਨੌ ਸ਼ੇਰ ਬਾਦਸ਼ਾਹ ਉਹਦਾ ਨਾਂ ਲਿਖਿਆ ਹੋਇਆ ਹਿਸਟਰੀ ਦੇ ਅੰਦਰ। ਕਿਤੇ ਉਦੋਂ ਰਵਾਇਤੀ ਸ਼ਸਤਰਾਂ ਦੇ ਨਾਲ ਜੰਗ ਲੜੀ ਜਾਇਆ ਕਰਦੀ ਸੀ। ਅੱਜ ਦੇ ਜੰਗ ਦੇ ਤੌਰ ਤਰੀਕੇ ਬਦਲ ਗਏ, ਢੰਗ ਬਦਲ ਗਏ। ਜੰਗ ਕਰਨ ਵਾਲੇ ਆਗੂ ਜਿਹੜੇ ਹੁੰਦੇ ਸੀ, ਰਾਜੇ ਮਹਾਰਾਜੇ, ਉਹ ਮੈਦਾਨੇ ਜੰਗ ਵਿੱਚ ਆਪ ਮੂਹਰੇ ਹੋ ਕੇ ਲੜਿਆ ਕਰਦੇ ਸੀ। ਹੁਣ ਕੋਈ ਰਾਜਾ ਮੂਹਰੇ ਹੋ ਕੇ ਨਹੀਂ ਲੜੇਗਾ। ਬੇਈਮਾਨੇ ਦੀ ਲੜਾਈ ਹੋ ਗਈ, ਉਦੋਂ ਸੂਰ ਵੀਰਤਾ ਦੀ ਲੜਾਈ ਸੀ। ਨੌ ਸ਼ੇਰ ਬਾਦਸ਼ਾਹ ਕਿਸੇ ਮੁਹਿੰਮ ਤੇ ਗਿਆ, ਜੰਗ ਲੜਦਾ ਰਿਹਾ, ਅੱਠ ਦਿਨ ਬੇਆਰਾਮ ਰਿਹਾ ਤੇ ਅੱਠ ਦਿਨ ਤੋਂ ਬਾਅਦ ਜੰਗ ਫਤਿਹ ਹੋਇਆ, ਵਾਪਸ ਆਇਆ। ਵਾਪਸ ਆ ਕੇ ਇਸਨੇ ਜੰਗ ਜਿੱਤਿਆ ਗਿਆ, ਖੁਸ਼ੀ ਦੇ ਬਾਜੇ ਨੇਜੇ ਵਜੇ। ਇਹਨੇ ਆਪਣੇ ਪ੍ਰਧਾਨ ਮੰਤਰੀ ਨੂੰ ਕਿਹਾ, ਕਹਿਣ ਲੱਗੇ ਵੀ ਦੇਖ, ਮੈਂ ਅੱਠ ਦਿਨ ਦਾ ਥੱਕਿਆ ਹੋਇਆ, ਮੇਰੇ ਸੌਣ ਦੇ ਲਈ ਸਵਾ ਮਣ ਫੁੱਲ ਵਿਛਾ ਦਿਓ। ਸੁੱਖਾਂ ਦੀ ਸੇਜਾ ਵਿਛਾਈ ਗਈ। ਬਾਦਸ਼ਾਹ ਦੇ ਆਪਣੀ ਢੰਗ ਤਰੀਕੇ ਹੁੰਦੇ ਸੀ ਜੀਣ। ਕਹਿਣ ਲੱਗੇ, ਵਜ਼ੀਰ ਇੱਕ ਨੰਗੀ ਕਰਕੇ ਤਲਵਾਰ ਲਟਕਾ ਦਿਓ। ਜੇ ਹਜ਼ੂਰ ਇਹਦੀ ਕੀ ਲੋੜ ਹੈ? ਕਹਿੰਦੇ ਹਾਂ, ਇਹਦੀ ਲੋੜ ਹੈ। ਨੰਗੀ ਕਰਕੇ ਤਲਵਾਰ ਲਟਕਾ ਦਿੱਤੀ। ਕਹਿਣ ਲੱਗੇ, ਬਾਤ ਇਹ ਹੈ, ਇਹਦਾ ਅਰਥ ਜਾਣਨਾ ਕੀ ਹੈ ਕਿ ਜਿੰਨੀ ਦੇਰ ਤੱਕ ਮੈਂ ਆਪਣੀ ਨੀਂਦ ਤੋਂ ਆਪਣਾ ਜਾਗਾਂ, ਉਨੀ ਦੇਰ ਤੱਕ ਮੈਨੂੰ ਜਗਾਉਣਾ ਨਹੀਂ। ਜਿਹੜਾ ਜਗਾਏਗਾ ਤਾਂ ਇਹ ਸ਼ਰਤ ਉਸ ਨੂੰ ਦੇਣੀ ਪਏਗੀ, ਮੇਰਾ ਹੁਕਮ ਹੈ ਕਿ ਇਸ ਤਲਵਾਰ ਦੇ ਨਾਲ ਉਹਦਾ ਸਿਰ ਵੱਢਾਂਗਾ। ਕਿਉਂ ਜਗਾਇਆ? ਕਹਿਣਗੇ, ਹਜ਼ੂਰ ਠੀਕ, ਭਾਣਾ ਐਸਾ ਵਰਤਿਆ, ਬਾਦਸ਼ਾਹ ਸੌਂ ਗਿਆ ਗੂੜੀ ਨੀਂਦ ਦੇ ਅੰਦਰ, ਤੇ ਉਧਰ ਸ਼ਹਿਜ਼ਾਦਾ ਇੱਕੋ ਇੱਕ ਸੀ ਇਸਦਾ, ਉਹਦੀ ਅਚਾਨਕ ਮੌਤ ਹੋ ਗਈ। ਪਟਰਾਣੀ ਰੋ ਰਹੀ ਹੈ, ਬਾਲ ਪੁੱਟ ਪੁੱਟ ਕੇ ਕੰਧਾਂ 'ਚ ਟੱਕਰਾਂ ਮਾਰ ਰਹੀ ਹੈ, ਤੇ ਜਿਹੜੇ ਰਾਜ ਭਵਨ ਦੇ ਝੰਡੇ ਨੀਵੇਂ ਕਰ ਦਿੱਤੇ ਗਏ, ਸ਼ੋਕ ਦੀ ਲਹਿਰ ਫੈਲ ਗਈ। ਮਹਾਰਾਣੀ ਕਹਿਣ ਲੱਗੀ, ਮਹਾਰਾਜ ਸਾਹਿਬ ਨੂੰ ਜਗਾਓ। ਵਜ਼ੀਰ ਕਹਿਣ ਲੱਗਾ, ਮਹਾਰਾਜ ਨੇ ਸ਼ਰਤ ਬੜੀ ਕਰੜੀ ਰੱਖੀ ਹੈ। ਮਹਾਰਾਣੀ ਨੇ, ਪਟਰਾਣੀ ਨੇ ਮਿਹਣੇ ਮਾਰੇ, ਸਾਰੀ ਜ਼ਿੰਦਗੀ ਨਿੰਮ ਖਾ ਕੇ ਹਰਾਮ ਕਰ ਰਹੇ ਹਾਂ, ਏਦੋਂ ਵੱਡੀ ਵਿਵਸਥਾ ਕੀ ਪਏਗੀ ਸਾਡੇ? ਮਹਾਰਾਜ ਸਾਹਿਬ ਨੂੰ ਜਗਾਓ। ਉਹਨੇ ਜਦੋਂ ਜਾ ਕੇ ਰਾਜੇ ਨੂੰ ਜਗਾਇਆ, ਰਾਜੇ ਨੇ ਉੱਠ ਅਨੁਸਾਰ ਕੋਈ ਬਾਤ ਨਹੀਂ ਪੁੱਛੀ, ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਕਹਿਣ ਲੱਗੇ, ਮਹਾਰਾਜ, ਮੇਰਾ ਸਿਰ ਕਲਮ ਕਰਨ ਤੋਂ ਪਹਿਲਾਂ ਜੋ ਜੁਗਾਂ ਪ੍ਰਿਅੰਤ ਪ੍ਰਾਣੀ ਮਰਿਆਦਾ ਚਲੀ ਆ ਰਹੀ ਹੈ, ਤੇ ਉਹ ਮਰਿਆਦਾ ਪੂਰੀ ਕੀਤੀ ਜਾਏ। ਮੈਂ ਮਰਨ ਵਾਸਤੇ ਜਗਾਇਆ ਤੁਹਾਨੂੰ, ਔਰ ਮਰਨ ਲਈ ਤਿਆਰ ਹਾਂ। ਕੀ ਮਰਿਆਦਾ ਹੈ? ਮਰਨ ਵਾਲੇ ਦੀ ਅੰਤਿਮ ਇੱਛਾ ਪੁੱਛੀ ਜਾਏ ਕਿ ਤੇਰੀ ਇੱਛਾ ਕੀ ਹੈ। ਹਾਂ ਬਈ ਦੱਸ ਤੇਰੀ ਇੱਛਾ ਕੀ ਹੈ? ਕਹਿੰਦੇ ਜੀ ਮੇਰੀ ਇੱਛਾ ਇਹ ਹੈ ਵੀ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਮੈਂ ਇਹ ਮੌਤ ਜਾਣ ਬੁੱਝ ਕੇ ਕਿਵੇਂ ਸਿਹੜੀ, ਮੇਰੀ ਕੀ ਮਜ਼ਬੂਰੀ ਸੀ, ਮੇਰੀ ਇਹ ਗੱਲ ਸੁਣਨੀ ਹੋਏ। ਕਹਿੰਦੇ ਹਾਂ ਸੁਣਾ। ਅੰਤਮ ਇੱਛਾ ਜਿਹੜੀ ਹੈ ਉਹ ਪੂਰੀ ਕਰਨੀ ਪੈਂਦੀ ਹੈ, ਇਹ ਨਿਯਮ ਸੀ। ਕਹਿਣ ਲੱਗੇ ਮਹਾਰਾਜ ਤੁਹਾਡਾ ਇੱਕੋ ਇੱਕ ਸ਼ਹਿਜ਼ਾਦਾ ਉਹ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ। ਪਟਰਾਣੀ ਸਾਹਿਬ ਕੰਧਾਂ 'ਚ ਟੱਕਰਾਂ ਮਾਰ ਰਹੀ ਹੈ, ਬਾਲ ਪੁੱਟ ਰਹੀ ਹੈ, ਝੰਡੇ ਕਰਾ ਦਿੱਤੇ ਗਏ, ਸ਼ੋਕ ਦੀ ਲਹਿਰ ਫੈਲ ਗਈ, ਸਾਰਾ ਦੇਸ਼ ਗਮਗੀਨ ਹੈ। ਇਸ ਲਈ ਤਾਂ ਇਹ ਮੇਰੇ ਕੋਲੋਂ ਗਲਤੀ ਹੋਈ ਹੈ, ਇਸ ਲਈ ਜੇ ਮੈਂ ਗਲਤੀ ਕੀਤੀ ਹੈ ਤਾਂ ਇਹਦੀ ਸਜ਼ਾ ਭੋਗਣ ਲਈ ਤਿਆਰ ਹੈ, ਹੁਣ ਤੁਸੀਂ ਮੇਰਾ ਸਿਰ ਕੱਟ ਸਕਦੇ। ਕਹਿਣ ਲੱਗੇ ਮੂਰਖ ਇਹ ਕਿੱਡੀ ਕੁ ਵੱਡੀ ਗੱਲ ਸੀ। ਮਹਾਰਾਜ ਪੁੱਤਰ ਦਾ ਵਰਨਾ ਛੋਟੀ ਬਾਤ ਹੈ। ਕਹਿਣ ਲੱਗੇ ਵਜ਼ੀਰ ਮੈਨੂੰ ਇਹ ਦੱਸ, ਇੱਕ ਪਾਸੇ ਮੇਰਾ ਇੱਕ ਪੁੱਤਰ ਮਰਿਆ, ਦੂਜੇ ਪਾਸੇ ਮੇਰੇ ਤਿੰਨ ਪੁੱਤਰ ਮਰ ਗਏ, ਇੱਕ ਪਾਸੇ ਇੱਕ ਰਾਣੀ ਦੀ ਬਾਤ ਹੈ, ਦੂਜੇ ਪਾਸੇ ਮੇਰਾ ਸਾਰਾ ਪਰਿਵਾਰ ਤਿੰਨ ਰਾਣੀਆਂ ਉਹ ਪਾਣੀ ਦੇ ਵਿੱਚ ਡੁੱਬ ਗਈਆਂ, ਕਿਸ਼ਤੀ ਡੁੱਬ ਗਈ। ਵਜ਼ੀਰ ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗਾ ਹੁਣੇ ਹੁਣ ਜਦੋਂ ਤੂੰ ਮੈਨੂੰ ਜਗਾ ਰਿਹਾ ਸੀ, ਮੈਂ ਪਾਣੀ ਦੇ ਵਿੱਚ ਕਿਸ਼ਤੀ ਦੇ ਵਿੱਚ ਮੇਰੀਆਂ ਤਿੰਨ ਰਾਣੀਆਂ ਸੀ, ਉਹਨਾਂ ਤਿੰਨਾਂ ਰਾਣੀਆਂ ਦੇ ਇੱਕ ਇੱਕ ਸ਼ਹਿਜ਼ਾਦਾ ਗੋਦ ਵਿੱਚ ਸੀ, ਮੈਂ ਵਿੱਚ ਬੈਠਾ ਸੀ, ਕਿਸ਼ਤੀ ਉਲਟ ਗਈ। ਕਹਿਣ ਲੱਗੇ ਮਹਾਰਾਜ ਕਿਆ ਬਾਤ ਕਰ ਰਹੇ ਹੋ, ਉਹ ਤਾਂ ਸੁਪਨੇ ਦੀ ਸੀ, ਉਹ ਸੁਪਨੇ ਦੇ ਸੰਬੰਧੀ ਸਨ, ਉਹ ਸੁਪਨੇ ਦੀਆਂ ਰਾਣੀਆਂ ਸੀ, ਸੁਪਨੇ ਦੇ ਸ਼ਹਿਜ਼ਾਦੇ ਸੀ। ਕਹਿਣ ਲੱਗੇ ਵਜ਼ੀਰ ਸੁਪਨਾ ਤਾਂ ਸੁਪਨਾ ਹੈ, ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ, ਇਹ ਵੀ ਸੁਪਨਾ ਹੈ ਤੇ ਉਹ ਵੀ ਸੁਪਨਾ ਸੀ। ਇਸ ਲਈ ਕਿਉਂਕਿ ਉਹ ਰਾਜਾ ਬ੍ਰਹਮ ਗਿਆਨੀ ਵੀ ਸੀ, ਕੱਲਾ ਰਾਜਾ ਨਹੀਂ ਸੀ। ਕਹਿਣ ਲੱਗਾ ਵਜ਼ੀਰ ਮੈਂ ਤੇਰਾ ਸਿਰ ਨਹੀਂ ਸੀ ਵੱਢਣਾ, ਤੈਨੂੰ ਇਹਦੇ ਦੁਆਰਾ ਤੈਨੂੰ ਗਿਆਨ ਦੇਣਾ ਚਾਹੁੰਦਾ ਕਿ ਸੰਸਾਰ ਦੇ ਦੁੱਖ ਸੁੱਖ ਆਉਂਦੇ ਰਹਿਣਗੇ, ਨਾਨਕ ਜਗ ਜਾਣਤ ਸੁਪਨਾ, ਸੰਸਾਰ ਨੂੰ ਸੁਪਨੇ ਨੂੰ ਸੁਪਨਾ ਸਮਝ ਕੇ ਹੰਢਾ, ਇਹਨੂੰ ਸੁਪਨੇ ਦੇ ਵਿੱਚ ਹੈ ਤੂੰ, ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਤੇਰ ਕੱਛ ਨਹੀਂ, ਸੁਪਨੇ ਜਿਉਂ ਸੰਸਾਰ, ਇਹ ਸੁਪਨਾ ਸੋਪਤ ਨੇ ਜਾਣੇ ਅਚੇਤ ਅਵਸਥਾ ਮੈਂ ਲਿਪਟਾਨੇ। ਸੋ ਇਉਂ ਸਾਧ ਸੰਗਤ ਜੀ ਇੱਥੇ ਅੱਜ ਦੀ ਕਥਾ ਸਮਾਪਤ ਹੁੰਦੀ ਹੈ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 1387 ਅੰਗ ਤੇ ਕਥਾ ਸਮਾਪਤ ਹੋ ਚੁੱਕੀ ਹੈ। 1388 ਅੰਗ ਤੇ ਕੱਲ ਨੂੰ ਅਗਲਾ ਸ਼ਬਦ ਹੋਏਗਾ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਇੱਥੇ ਸਮਾਪਤ। ਹਾਂਜੀ
ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਖਤ ਭੁਖ ਭੁਖ ਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ।
ਵਾਹਿਗੁਰੂ ਜੀ ਕਾ ਖਾਲਸਾ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਤਿਰੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਨ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਗੋ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਕਰੋ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਦਾ ਕਰ ਸੇਵ ਦੇ ਗੁਰ